दंडौत वंदन यनिकवार सर्व कला समरथे डोलन तेरा खो प्रभु नानक दे कर हथ फिरत फिरत प्रभ आया परया तो सरनाय नानक की प्रभ बेनती अपनी भगती ला अज असी जप जी साहब दी 17 और 18 पौड़ी करांगे। इक ओंकार सतनाम करता पुरख निर्भव निर्वैर अकाल मूर्ति आजोनी सेवं गुरे परसाद असंख जप असंख भाव असंख जप असंख भाव असंख पूजा असंख तपताओ असंख ग्रंथ मुख वेद पाठ असंख जोग मन रहे उदास असंख भगत गुण ज्ञान विचार असंख सती असंख दातारे असंख सूर मोह पख सार असंख मोन विवलाए तार कुदरत कवन कहाँ विचार बारे या न जावा एक बार जो तुझ पावे साई पावे साई पलिकार तो सदा सलामत निरंकार निरंकार असंख मूरख अंध घोर असंख चोर हराम खोर असंख अमर कर जाहे जो असंख गल वाड़ी हत्या कमाए असंख पापी पाप कर जाए असंख कुड़ियार कूड़े फिराहे असंख मलेच मल बक काहे असंख निंदक सिर करे पार नाने नीचे कहे विचार वारे न जावा एक बार तू सदा सलामत निरंकार निरंकार तू सदा सलामत निरंकार तू सदा सलामत निरंकार निरंकार परमात्मा दे उस अविनाशी कर तक पहुंचने वास्ते एक नहीं बहुत रस्ते ने। आदमी दी सोच दा दायरा बहुत छोटा है बहुत तंग उन्ना ही तंग जिन्ना उदा अपना दिल तंग है उन्नी सोच छोटी है। ਕਿਸੇ ਵੀ ਇੱਕ ਮੁਕਾਮ ਤੇ ਪਹੁੰਚਣ ਵਾਸਤੇ ਚਾਰ ਦਿਸ਼ਾਵਾਂ ਤੇ ਨਿਰਧਾਰਿਤ ਫਿਕਸਡ ਡੈਫੀਨੇਟ ਹੈਗੀਆਂ ਹੀ ਨੇ। ਪੂਰਬ, ਪੱਛਮ, ਉੱਤਰ, ਦਕਸ਼ਿਨ, ਚਾਰ ਤੇ ਮੁੱਖ ਰੂਪ ਕਰਕੇ ਹੈ ਨਹੀਂ, ਲੇਕਿਨ ਉਸ ਤੋਂ ਇਲਾਵਾ ਵੀ ਨੌਰਥ ਈਸਟ, ਨੌਰਥ ਵੈਸਟ, ਨੌਰਥ ਸਾਊਥ ਐਂਡ ਓਨਲੀ ਨੌਰਥ, ਜਾਂ ਇਸੇ ਤਰ੍ਹਾਂ ਸਾਊਥ ਈਸਟ, ਸਾਊਥ ਵੈਸਟ, ਸਾਊਥ ਨੌਰਥ, ਜਾਂ ਓਨਲੀ ਫਰੋਮ ਸਾਊਥ। ਕਿਸੇ ਵੀ ਇੱਕ ਜਗ੍ਹਾ ਉੱਪਰ ਪਹੁੰਚਣ ਵਾਸਤੇ ਇੱਕ ਨਹੀਂ, ਬਹੁਤ ਸਾਰੇ ਰਸਤੇ ਨੇ। ਜਿਵੇਂ ਕਿਸੇ ਇਨਸਾਨ ਨੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਪਹੁੰਚਣਾ ਹੋਏ ਤਾਂ ਜਾਣ ਦੇ ਤਰੀਕੇ ਬੜੇ ਨੇ। ਪੈਦਲ ਜਾ ਸਕਦਾ ਹੈ, ਸਾਈਕਲ ਤੇ ਜਾ ਸਕਦਾ ਹੈ, ਕਾਰ ਤੇ ਜਾ ਸਕਦਾ ਹੈ, ਠੇਲੇ ਤੇ ਜਾ ਸਕਦਾ ਹੈ, ਘੋੜੇ ਤੇ ਜਾ ਸਕਦਾ ਹੈ, ਹਵਾਈ ਜਹਾਜ਼ ਵਿੱਚ ਜਾ ਸਕਦਾ ਹੈ, ਬਹੁਤ ਤਰੀਕੇ ਨੇ। ਲੇਕਿਨ ਜਿਹੜਾ ਜਿਸ ਤਰੀਕੇ ਦਾ ਇਸਤੇਮਾਲ ਕਰ ਰਿਹਾ ਹੋਏ ਉਹ ਇਹ ਨਹੀਂ ਕਹਿ ਸਕਦਾ ਕਿ ਸਿਰਫ ਔਰ ਸਿਰਫ ਇਹੀ ਇੱਕ ਤਰੀਕਾ ਹੈ, ਹੋਰ ਵੀ ਬਹੁਤ ਸਾਰੇ ਤਰੀਕੇ ਨੇ। ਪਰਮਾਤਮਾ ਦੇ ਘਰ ਤੱਕ ਪਹੁੰਚਣ ਵਾਸਤੇ ਵੀ ਇੱਕ ਨਹੀਂ, ਬਹੁਤ ਤਰੀਕੇ ਨੇ, ਬਹੁਤ ਤਰੀਕੇ ਨੇ। ਔਰ ਮੈਂ ਅਰਜ਼ ਕਰਦੇ ਹਾਂ ਕਿ ਕਿਸੇ ਵੀ ਤਰੀਕੇ ਨੂੰ ਕਦੀ ਛੋਟਾ ਨਹੀਂ ਸਮਝਣਾ ਚਾਹੀਦਾ। ਆਦਮੀ ਦੀ ਆਦਤ ਹੈ ਜੋ ਚੀਜ਼ ਖੁਦ ਨੂੰ ਪਸੰਦ ਆਏ ਉਹ ਚਾਹੁੰਦਾ ਹੈ ਕਿ ਯੂਨੀਵਰਸਲੀ ਹੁਣ ਸਾਰੇ ਹੀ ਉਸਨੂੰ ਪਸੰਦ ਕਰਨ। ਜੇ ਮੈਨੂੰ ਮਿੱਠਾ ਪਸੰਦ ਹੈ ਤਾਂ ਫਿਰ ਸਾਰਿਆਂ ਨੂੰ ਹੀ ਪਸੰਦ ਹੋਣਾ ਚਾਹੀਏ, ਔਰ ਮੇਰੇ ਮਿੱਠੇ ਪਸੰਦ ਹੋਣ ਦੇ ਕਾਰਨ ਮੈਂ ਦੂਸਰਿਆਂ ਨੂੰ ਪੂਰਾ ਇੱਕ ਲੈਕਚਰ ਦੇ ਕੇ ਸਮਝਾਵਾਂਗਾ ਕਿ ਜ਼ਰੂਰ ਖਾਣਾ ਚਾਹੀਏ, ਔਰ ਫਿਰ ਇੱਕ ਦਿਨ ਮੈਂ ਮਿੱਠਾ ਖਾਣਾ ਛੋੜ ਦਿਆਂ ਤਾਂ ਫਿਰ ਲੈਕਚਰ ਦੇਣੇ ਚਾਲੂ ਕਰ ਦਿਆਂਗਾ ਕਿ ਮਿੱਠਾ ਖਾਣਾ ਨੁਕਸਾਨ ਹੈ, ਨਹੀਂ ਖਾਣਾ ਚਾਹੀਦਾ ਹੈ। ਗੱਲ ਕਿ ਭਾਸ਼ਣ ਦਿੱਤੇ ਬਗੈਰ ਆਦਮੀ ਰਹਿ ਨਹੀਂ ਸਕਦਾ ਹੈ, ਕੁਛ ਨਾ ਕੁਛ ਕਹਿਣਾ ਤੇ ਜ਼ਰੂਰ ਹੈ। ਕੁਛ ਨਾ ਕੁਛ ਕਹੇ ਬਗੈਰ ਰਹਿ ਜਾਏ ਤੇ ਫਿਰ ਆਦਮੀ ਦੀ ਪਹਿਚਾਣ ਕਿੱਥੋਂ ਹੋਵੇ ਕਿ ਆਦਮੀ ਹੈ। ਕੁਛ ਤੇ ਕਹਿਣਾ ਹੈ, ਚਾਹੇ ਉਸ ਵਿਸ਼ੇ ਦੀ ਜਾਣਕਾਰੀ ਹੋਵੇ ਔਰ ਚਾਹੇ ਉਸ ਵਿਸ਼ੇ ਦੀ ਜਾਣਕਾਰੀ ਨਾ ਵੀ ਹੋਵੇ, ਤਾਂ ਵੀ ਅਸੀਂ ਆਪਣਾ ਓਪੀਨੀਅਨ, ਤਾਂ ਵੀ ਅਸੀਂ ਆਪਣਾ ਵਿਚਾਰ, ਤਾਂ ਵੀ ਅਸੀਂ ਆਪਣੀ ਪਸੰਦ ਜ਼ਰੂਰ ਬੋਲਦੇ ਹਾਂ। ਲੇਕਿਨ ਜਿਤਨਾ ਅਧਿਕਾਰ ਸਾਨੂੰ ਆਪਣਾ ਓਪੀਨੀਅਨ ਦਿੰਦਾ ਹੈ, ਉਨਾ ਹੀ ਹੱਕ ਦੂਸਰੇ ਆਦਮੀ ਨੂੰ ਮੇਰਾ ਵਿਚਾਰ ਮੰਨਣ ਜਾਂ ਮੇਰਾ ਵਿਚਾਰ ਦੇ ਵਿਰੋਧ ਕਰਨ ਦਾ ਵੀ ਤਾਂ ਹੈ। ਆਦਮੀ ਨੇ ਇੱਕ ਧਰਮ, ਕੋਈ ਇੱਕ ਪੰਥ ਜਾਂ ਕੋਈ ਇੱਕ ਸੰਪਰਦਾਇ ਚੁਣ ਲਿਆ ਤੇ ਫਿਰ ਉਸ ਪੰਥ, ਉਸ ਧਰਮ, ਉਸ ਸੰਪਰਦਾਇ, ਉਸ ਸੋ ਕਾਲਡ ਕਲਟ ਦਾ ਬਿਲੀਵਰ ਹੋ ਕੇ ਉਹਦੀ ਦੱਸੀ ਸਾਧਨਾ, ਉਹਦੇ ਦੱਸੇ ਤਰੀਕੇ ਦਾ ਪ੍ਰਯੋਗ ਕਰਦਾ ਹੈ। ਪਰ ਚੂੰਕਿ ਹੁਣ ਮੈਂ ਇਸ ਦਾ ਪ੍ਰਯੋਗ ਕਰ ਰਿਹਾ, ਇਸ ਕਰਕੇ ਹੁਣ ਬਾਕੀ ਵੀ ਸਾਰੇ ਇਸ ਦਾ ਪ੍ਰਯੋਗ ਕਰਨ। ਜਦੋਂ ਅਸੀਂ ਇਸ ਗੱਲ ਤੇ ਉਤਰ ਆਉਂਦੇ ਹਾਂ, ਖਿਆਲ ਰਹੇ ਦੁਨੀਆ ਭਰ ਦੇ ਧਾਰਮਿਕ ਸੰਪਰਦਾਇਆਂ ਦੀ ਆਪਸੀ ਰੰਜਿਸ਼, ਲੜਾਈ, ਦਵੇਸ਼ ਸਿਰਫ ਇਸੇ ਕਾਰਨ ਹੀ ਹੋ ਰਹੀ ਕਿ ਹਰ ਆਦਮੀ ਨੂੰ ਪੁੱਛ ਕੇ ਦੇਖੋ ਤੇਰਾ ਧਰਮ ਉੱਚਾ ਹੈ ਕਿ ਦੂਸਰੇ ਵਾਲੇ ਦਾ, ਛਾਤੀ ਠੋਕ ਕੇ ਕਹੇਗਾ ਕਿ ਮੇਰਾ ਹੀ ਉੱਚਾ ਹੈ, ਬਾਕੀ ਸਾਰੇ ਹੀ ਗਲਤ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇੱਕ ਖਾਸੀਅਤ ਹੈ, ਉਹਨਾਂ ਦੀ ਸ਼ਖਸੀਅਤ ਦਾ ਇੱਕ ਬਹੁਤ ਖਾਸ ਰੁੱਖ ਹੈ ਹੋਵੇ ਕਿ ਉਹ ਕਿਸੇ ਵੀ ਰਸਤੇ ਦਾ, ਕਿਸੇ ਵੀ ਮਾਰਗ ਦਾ, ਕਿਸੇ ਵੀ ਤਰੀਕੇ ਦਾ ਖੰਡਨ ਨਹੀਂ ਕਰ ਰਹੇ। ਉਹ ਕਹਿ ਰਹੇ ਨੇ ਇਹ ਵੀ ਇੱਕ ਰਸਤਾ ਹੈ, ਇਹ ਵੀ ਇੱਕ ਤਰੀਕਾ ਹੈ। ਯਾਦ ਰਹੇ, ਜਿਸਨੇ ਸੱਚਾਈ ਨਾਲ ਪਹਿਚਾਨ ਕੀਤੀ ਹੋਏ ਉਸ ਆਦਮੀ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ, ਔਰ ਉਸ ਦੀਆਂ ਖੁੱਲੀਆਂ ਅੱਖਾਂ ਬਹੁਤ ਦੂਰ ਤੱਕ ਦੇਖ ਸਕਦੀਆਂ ਨੇ। ਜ਼ਮੀਨ ਉੱਪਰ ਖੜਾ ਹੋਇਆ ਆਦਮੀ ਕਿੰਨੀ ਦੂਰ ਤੱਕ ਦੇਖ ਲਏਗਾ? ਰਸਤੇ 'ਚ ਬੜੀਆਂ ਰੁਕਾਵਟਾਂ ਨੇ, ਅਬਸਟ੍ਰਕਸ਼ਨ, ਕਿਧਰੇ ਪੇੜ, ਕਿਧਰੇ ਕੋਈ ਬਿਲਡਿੰਗ, ਕਿਧਰੇ ਕੋਈ ਇਮਾਰਤ ਹੈ, ਸਾਡੀ ਨਿਗਾਹ ਬਹੁਤ ਦੂਰ ਤੱਕ ਦੌੜ ਨਹੀਂ ਪਾਉਂਦੀ। ਲੇਕਿਨ ਅਗਰ ਕਿਸੇ ਬਹੁਤ ਉੱਚੀ ਬਿਲਡਿੰਗ ਦੀ ਛੱਤ 'ਤੇ ਅਸੀਂ ਚਲੇ ਜਾਈਏ, ਜਿਵੇਂ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ 'ਤੇ, ਜਾਂ ਕੈਨੇਡਾ ਦੇ ਵਿੱਚ ਸਭ ਤੋਂ ਉੱਚੇ ਬਣੇ ਸੀਐਨ ਟਾਵਰ ਦੇ ਅਸੀਂ ਟਾਪ ਮੋਸਟ ਫਲੋਰ ਤੇ ਚਲੇ ਜਾਈਏ, ਤੇ ਆਦਮੀ ਦੀ ਨਜ਼ਰ ਬਹੁਤ ਦੂਰ ਤੱਕ ਦੇਖ ਪਾਏਗੀ, ਬਹੁਤ ਦੂਰ ਤੱਕ ਨਜ਼ਰ ਦੌੜ ਜਾਂਦੀ। ਜਾਂ ਕੋਈ ਆਦਮੀ ਕਿਸੇ ਹੈਲੀਕਾਪਟਰ 'ਚ ਸਵਾਰ ਹੋ ਜਾਏ, ਜਿਹੜੇ ਐਸਟ੍ਰੋਨੌਟਸ ਸਪੇਸ ਸ਼ਟਲ 'ਚ, ਡਿਸਕਵਰੀ ਜਾਂ ਹੋਰ ਦੂਸਰੇ ਦੂਸਰਿਆਂ 'ਚ ਗਏ ਨੇ, ਉਹਨਾਂ ਨੇ ਜ਼ਮੀਨ ਤੋਂ 20-20 ਹਜ਼ਾਰ ਫੁੱਟ ਦੀ ਉਚਾਈ ਤੋਂ ਪ੍ਰਿਥਵੀ ਦੀਆਂ ਫੋਟੋਗ੍ਰਾਫਸ ਖਿੱਚੀਆਂ, ਔਰ ਜਦੋਂ ਪਹਿਲੇ ਭੇਜੀਆਂ ਔਰ ਟੈਲੀਵਿਜ਼ਨ ਦੇ ਉੱਪਰ ਔਰ ਦੁਨੀਆਂ ਭਰ ਦੀਆਂ ਪਤ੍ਰਿਕਾਵਾਂ 'ਚ ਦਿਖਾਈਆਂ ਕਿ ਉੱਪਰੋਂ ਦੇਖਣ 'ਤੇ ਸਾਡੀ ਜ਼ਮੀਨ ਇਹੋ ਜਿਹੀ ਦਿਖਦੀ ਹੈ। ਕਿਤਨੀ ਉੱਚਾਈ, ਜਿਹਨੂੰ ਅਸੀਂ ਅੰਗਰੇਜ਼ੀ 'ਚ ਮੁਹਾਵਰਨ ਕਹਿੰਦੇ ਹਾਂ ਨਾ, ਦ ਬਰਡਸ ਵਿਊ, ਬਹੁਤ ਉੱਚਾਈ ਤੋਂ ਦੇਖ ਪਾਉਣਾ। ਆਮ ਆਦਮੀ ਜਿਸ ਤਲ 'ਤੇ ਖਲੋਤਾ ਹੈ ਉਹਦੀ ਨਜ਼ਰ ਇੰਨੀ ਛੋਟੀ ਹੈ, ਉਹਦੀ ਨਜ਼ਰ ਦੀ ਪਹੁੰਚ ਇਤਨੀ ਛੋਟੀ ਹੈ, ਸ਼ਾਇਦ ਇਸ ਵਿੱਚ ਉਹਦਾ ਕਸੂਰ ਕੋਈ ਨਹੀਂ। ਕਿ ਜਦੋਂ ਇਹ ਕਹਿ ਦਿੰਦਾ ਨਾ ਬਾਕੀ ਸਾਰੇ ਹੀ ਮਾੜੇ ਨੇ, ਸਿਰਫ ਮੇਰਾ ਰਸਤਾ, ਸਿਰਫ ਮੇਰਾ ਹੀ ਧਰਮ, ਸਿਰਫ ਮੇਰਾ ਹੀ ਸੰਪਰਦਾਇ ਉੱਚਾ ਹੈ, ਬਾਕੀ ਸਭ ਗਲਤ ਨੇ। ਲੇਕਿਨ ਗੁਰੂ ਨਾਨਕ ਸਾਹਿਬ ਇਤਨੀ ਉਚਾਈ ਤੇ ਨੇ, ਗੁਰੂ ਨਾਨਕ ਸਾਹਿਬ ਇਤਨੇ ਹਾਈ ਸੋਰਿੰਗ ਅਲਟੀਚਿਊਡਸ ਤੇ ਨੇ ਕਿ ਇੰਨੀ ਉੱਪਰੋਂ ਦੇਖ ਕੇ ਦੁਨੀਆਂ ਭਰ ਦੇ ਧਰਮਾਂ ਦੇ ਉੱਪਰ ਉਹਨਾਂ ਦੀ ਜਦੋਂ ਨਿਗਾਹ ਪੈਂਦੀ ਹੈ ਤੇ ਕਹਿ ਉੱਠਦੇ ਨੇ, ਅਸੰਖ ਜਪ ਅਸੰਖ ਭਾਵ, ਹੇ ਪ੍ਰਭੂ ਤੇਰੇ ਨਾਮ ਅਨੇਕ ਨੇ, ਇਸ ਲਈ ਤੇਰੇ ਨਾਮ ਦੇ ਜਪ ਕਰਨ ਦੇ ਤਰੀਕੇ ਵੀ ਅਨੇਕ ਨੇ। ਕੋਈ ਰਹਿਮਾਨ ਕਹਿੰਦਾ ਹੈ, ਕੋਈ ਰਹੀਮ ਕਹਿੰਦਾ ਹੈ, ਕੋਈ ਅੱਲਾਹ ਕਹਿੰਦਾ ਹੈ, ਕੋਈ ਸ਼ੂਨਯ ਕਹਿੰਦਾ ਹੈ, ਕੋਈ ਵਾਹਿਗੁਰੂ ਕਹਿੰਦਾ ਹੈ, ਕੋਈ ਰਾਮ ਕਹਿੰਦਾ ਹੈ, ਕੋਈ ਗੋਬਿੰਦ, ਕੋਈ ਨਾਰਾਇਣ, ਕਿਤਨੇ ਨਾਮ ਨੇ ਤੇਰੇ। ਹੇ ਪ੍ਰਭੂ ਅਸੰਖ ਜਪ, ਅਸੰਖ ਮੈਨੇ ਵਿਚ ਕੈਨ ਨਾਟ ਬੀ ਕਾਊਂਟਡ, ਕਾਊਂਟਲੈਸ, ਇੰਨੇ ਤਰੀਕੇ ਨੇ ਤੇਰੇ ਨਾਮ ਸਿਮਰਨ ਕਰਨ ਦੇ, ਤੇਰੇ ਨਾਮ ਦਾ ਜਪ ਕਰਨ ਦੇ, ਤੈਨੂੰ ਯਾਦ ਕਰਨ ਵਾਸਤੇ ਅਸੰਖ ਨਾਮ ਨੇ। ਦੇਰ ਆਰ ਕਾਊਂਟਲੈਸ ਨੇਮਸ ਵਿਚ ਕੈਨ ਬੀ ਯੂਜ਼ਡ ਫਾਰ ਯੂ ਓ ਗਾਡ। ਅਸੰਖ ਭਾਵ, ਭਾਵ ਸ਼ਬਦ ਬਾਰ ਬਾਰ ਆ ਰਿਹਾ ਜਪਜੀ ਸਾਹਿਬ 'ਚ, ਮੈਂ ਫਿਰ ਅਰਥ ਦੁਹਰਾ ਦਿਆਂ। ਭਾਵ ਦਾ ਅਰਥ ਹੈ ਪਿਆਰ, ਪਰਮਾਤਮਾ ਨਾਲ ਪਿਆਰ ਕਰਨ ਦੇ ਕਿਆ ਤਰੀਕੇ ਵੀ ਬਹੁਤ ਨੇ, ਅਸੰਖ ਨੇ, ਕਾਊਂਟਲੈਸ ਨੇ। ਜ਼ਿਆਦਾ ਕਰਕੇ ਪਰਮਾਤਮਾ ਦੇ ਨਾਲ ਦੋ ਰਿਸ਼ਤੇ ਜੋੜੇ ਗਏ ਨੇ, ਚਾਹੇ ਤੁਸੀਂ ਇਸਲਾਮ ਨੂੰ ਦੇਖ ਲਓ, ਚਾਹੇ ਤੁਸੀਂ ਈਸਾਈਅਤ ਨੂੰ ਦੇਖ ਲਓ, ਚਾਹੇ ਤੁਸੀਂ ਹਿੰਦੂ ਧਰਮ ਨੂੰ ਦੇਖ ਲਓ, ਚਾਹੇ ਤੁਸੀਂ ਸਿੱਖ ਧਰਮ 'ਚ ਨਿਗਾਹ ਮਾਰ ਕੇ ਦੇਖ ਲਓ, ਇੱਕ ਰਿਸ਼ਤਾ ਪਰਮਾਤਮਾ ਨਾਲ ਸਾਰਿਆਂ ਨੇ ਮੰਨੇ। ਔਰ ਉਹ ਰਿਸ਼ਤਾ ਹੈ ਕਿ ਪਰਮਾਤਮਾ ਸਾਡਾ ਬਾਪ ਹੈ, ਪਿਤਾ ਹੈ, ਮਾਤਾ ਹੈ, ਅਸੀਂ ਉਹਦੇ ਬੱਚੇ ਹਾਂ। ਬਾਣੀ ਕਹਿੰਦੀ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਿਤ ਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰੀ ਕੇ ਬਾਰਕ। ਠੀਕ ਇਸੇ ਤਰ੍ਹਾਂ ਈਸਾਈਅਤ ਮੰਨਦੀ ਹੈ, ਹਰ ਈਸਾਈ ਸਕੂਲ ਦੀ ਪ੍ਰਾਰਥਨਾ ਰੋਜ਼ ਦੀ ਚਾਲੂ ਹੀ ਇੱਥੋਂ ਹੁੰਦੀ, ਆਰ ਫਾਦਰ ਇਨ ਹੈਵਨ ਹੋਲੀ ਬੀ ਦਾਇ ਨੇਮ, ਯੋਰ ਕਿੰਗਡਮ ਕਮ, ਯੋਰ ਵਿਲ ਬੀ ਡਨ। ਇਹ ਪਰਮਾਤਮਾ ਤੂੰ ਸਾਡਾ ਪਿਤਾ ਹੈ, ਤੇਰੀ ਹੀ ਮਰਜ਼ੀ ਪੂਰੀ ਹੋਏ, ਤੇਰੀ ਰਜ਼ਾ ਦੇ ਵਿੱਚ ਅਸੀਂ ਰਹਿ ਸਕੀਏ, ਅੱਗੋਂ ਦੂਸਰੀ ਦੂਸਰੀਆਂ ਗੱਲਾਂ ਚਾਲੂ ਹੋ ਜਾਂਦੀਆਂ ਨੇ। ਹਿੰਦੂ ਧਰਮ ਦੇ ਜਿਤਨੇ ਵੀ ਪ੍ਰਮੁੱਖ ਗ੍ਰੰਥ ਨੇ, ਪੁਰਾਣ ਨੇ, ਸਮ੍ਰਿਤੀਆਂ ਨੇ, ਸ਼ਾਸਤਰ ਨੇ, ਸਾਰਿਆਂ ਵਿੱਚ ਇਹ ਗੱਲ ਕਹੀ ਗਈ, ਪਰਮਾਤਮਾ ਸਾਡਾ ਪਿਤਾ ਹੈ, ਰਿਸ਼ਤਾ ਜੋੜਿਆ ਗਿਆ, ਪ੍ਰਭੂ ਸਾਡਾ ਪਿਤਾ ਹੈ। ਤਵਮੇਵ ਮਾਤਾ ਚ ਪਿਤਾ ਤਵਮੇਵ, ਤਵਮੇਵ ਬੰਧੂ ਚ ਸਖਾ ਤਵਮੇਵ, ਹੇ ਪ੍ਰਭੂ ਤੂੰ ਸਾਡਾ ਮਾਂ ਹੈ, ਤੂੰ ਸਾਡਾ ਪਿਤਾ ਹੈ। ਅੱਗੋਂ ਦੂਸਰੇ ਰਿਸ਼ਤੇ ਵੀ ਜੋੜੇ, ਭਾਈ ਹੈ, ਮਿੱਤਰ ਹੈ, ਦੋਸਤ ਹੈ, ਯਾਰ ਹੈ, ਬਾਣੀ ਵਿੱਚ ਇਹ ਸਾਰੇ ਰਿਸ਼ਤੇ ਵੀ ਸਵੀਕਾਰ ਕੀਤੇ ਗਏ। ਪ੍ਰਭੂ ਨੂੰ ਕਿਧਰੇ ਯਾਰ ਕਿਹਾ, ਕਿਧਰੇ ਮਿੱਤਰ ਕਿਹਾ, ਕਿਧਰੇ ਦੋਸਤ ਕਿਹਾ ਹੈ, ਕਿਧਰੇ ਪਤੀ ਕਿਹਾ ਹੈ। ਇੱਕ ਰਿਸ਼ਤਾ ਹੋਰ ਵੀ ਖਿਆਲ ਕਰਨਾ, ਪਤੀ ਰੂਪ ਦੇ ਵਿੱਚ ਤੇ ਬਹੁਤ ਸਾਰਿਆਂ ਭਗਤਾਂ ਨੇ, ਬਹੁਤ ਸਾਰਿਆਂ ਸੰਤਾਂ ਨੇ ਸਵੀਕਾਰ ਕੀਤਾ, ਲੇਕਿਨ ਮੁਸਲਮਾਨ ਸੂਫੀ ਫਕੀਰਾਂ ਦੇ ਵਿੱਚ ਇੱਕ ਬੜਾ ਡਿਫਰੈਂਟ ਸ਼ੇਡ ਹੈ, ਔਰ ਇਤਨਾ ਖੂਬਸੂਰਤ ਰੰਗ ਹੈ ਉਹ, ਕਿ ਇਹ ਮੁਸਲਮਾਨ ਫਕੀਰ ਕਹਿੰਦੇ ਨੇ ਕਿ ਇਹ ਪਰਮਾਤਮਾ ਤੂੰ ਸਾਡੀ ਪ੍ਰੇਮਿਕਾ ਹੈ, ਅਸੀਂ ਤੇਰੇ ਆਸ਼ਿਕ ਹਾਂ। ਪਰਮਾਤਮਾ ਨੂੰ ਫੀਮੇਲ, ਖੁਦਾ ਨੂੰ ਫੀਮੇਲ, ਔਰ ਆਪ ਮੇਲ ਬਣੇ ਨੇ। ਇਹਨੂੰ ਉਹ ਕਹਿੰਦੇ ਨੇ ਕਿ ਸਾਡਾ ਜਿਹੜਾ ਹਕੀਕੀ ਇਸ਼ਕ ਹੈ, ਇਸ ਹਕੀਕੀ ਇਸ਼ਕ ਦੇ ਰੰਗ ਵਿੱਚ ਕਹਿੰਦੇ ਨੇ ਤੂੰ ਔਰਤ ਦੀ ਤਰ੍ਹਾਂ ਲਾਜ ਦੇ ਘੂੰਘਟ ਵਿੱਚ ਛਿਪਿਆਈ ਤੇ ਬੈਠਾ ਹੈ, ਤੇ ਜਿਵੇਂ ਇਸਤਰੀ ਦੇ ਲਾਜ ਦਾ ਘੂੰਘਟ ਚੁੱਕਦਾ ਪੁਰਸ਼ ਹੈ, ਉਸਦਾ ਪਤੀ ਹੈ, ਕਹਿੰਦੇ ਐਵੇਂ ਅਸੀਂ ਲੱਭਦੇ ਹਾਂ ਪਰਮਾਤਮਾ, ਤੂੰ ਤੇ ਸਾਨੂੰ ਲੱਭਦਾ ਕੋਈ ਨਹੀਂ, ਤੂੰ ਤੇ ਛੁਪ ਕੇ ਬੈਠ ਗਿਆ, ਮਾਇਆ ਦੀ ਓੜਨੀ ਪਾ ਕੇ ਛਿਪ ਕੇ ਬੈਠ ਗਿਆ ਸਾਡੀਆਂ ਅੱਖਾਂ ਤੋਂ ਦੂਰ, ਲੱਭਦੇ ਤੇ ਅਸੀਂ ਤੈਨੂੰ ਆ, ਖੋਜਦੇ ਤੇ ਅਸੀਂ ਤੈਨੂੰ ਆ, ਇੱਕ ਪੁਰਸ਼ ਦੀ ਬਾਂਤੀ। ਤੇ ਮੁਸਲਮਾਨ ਫਕੀਰਾਂ ਦੇ ਵਿੱਚ, ਸੂਫੀ ਫਕੀਰਾਂ ਦੇ ਵਿੱਚ ਪਰਮਾਤਮਾ ਨੂੰ ਮਾਸ਼ੂਕਾ ਜਾਂ ਪ੍ਰੇਮਿਕਾ ਔਰ ਖੁਦ ਇੱਕ ਆਸ਼ਿਕ ਬਣੇ, ਇਹ ਵੀ ਇੱਕ ਭਾਵ ਹੈ, ਇਹ ਵੀ ਇੱਕ ਤਰੀਕਾ ਹੈ ਪ੍ਰਭੂ ਦੇ ਨਾਲ ਪਿਆਰ ਕਰਨ ਦਾ। ਖਿਆਲ ਰਹੇ, ਕਿਸੇ ਵੀ ਤਰੀਕੇ ਦਾ ਅਸੀਂ ਖੰਡਨ ਨਹੀਂ ਕਰ ਸਕਦੇ ਕਿਉਂਕਿ ਗੁਰੂ ਨਾਨਕ ਸਾਹਿਬ ਕਹਿ ਰਹੇ ਪਰਮਾਤਮਾ ਤੇਰੇ ਨਾਲ ਪਿਆਰ ਕਰਨ ਦੇ ਅਸੰਖ ਭਾਵ ਕਾਊਂਟਲੈਸ ਅਣਗਿਣਤ ਤਰੀਕੇ ਨੇ ਤੇਰੇ ਨਾਲ ਪਿਆਰ ਕਰਨ ਦੇ। ਸਵਾਲ ਤਾਂ ਸਿਰਫ ਇੰਨਾ ਕੁ ਉੱਠਦਾ ਹੈ ਅਸੀਂ ਕਿਆ ਉਹਨੂੰ ਪਿਆਰ ਕਰਨਾ ਚਾਹੁੰਦੇ ਹਾਂ ਕਿ ਨਹੀਂ ਚਾਹੁੰਦੇ। ਜੇ ਚਾਹੁੰਦੇ ਹਾਂ ਤੇ ਹਜ਼ਾਰਾਂ ਤਰੀਕੇ, ਤੇ ਜੇ ਪਿਆਰ ਨਹੀਂ ਰੱਖਣਾ ਚਾਹੁੰਦੇ ਤੇ ਕੋਈ ਵਾਸਤਾ ਹੀ ਨਹੀਂ, ਫਿਰ ਕੋਈ ਵਾਸਤਾ ਨਹੀਂ। ਫਿਰ ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਪੂਜਾ ਕਰਨ ਦੇ ਤਰੀਕੇ ਨੇ ਔਰ ਅਸੰਖ ਤਪ ਕਰਨ ਦੇ ਤਰੀਕੇ ਨੇ। ਖਿਆਲ ਕਰਨਾ ਕਿਸੇ ਨੇ ਧਰਮ ਨੇ ਪਰਮਾਤਮਾ ਦਾ ਚਿੰਨ ਪਰਮਾਤਮਾ ਦੀ ਮੂਰਤੀ ਬਣਾਈ, ਸੁੰਦਰ ਆਸਨ ਤੇ ਬਿਠਾਈ ਤੇ ਧੂਪ ਦੀਪ ਬੱਤੀ ਤੇ ਸ਼ੰਖ ਤੇ ਕੰਸੀਆਂ ਮੰਜੀਰੇ ਢੋਲਕ ਵਜਾ ਕਰਕੇ ਆਰਤੀ ਪੂਜਨ ਕਰਕੇ ਉਸ ਆਪਣੇ ਪ੍ਰਭੂ ਨੂੰ ਰਝਾਉਣ ਦੀ ਕੋਸ਼ਿਸ਼ ਕੀਤੀ। ਔਰ ਇੱਧਰ ਤੁਸੀਂ ਅਗਰ ਨਜ਼ਰ ਮਾਰ ਕੇ ਦੇਖ ਲੋਗੇ ਤੇ ਮੁਹੰਮਦ ਪੈਗੰਬਰ ਸਾਹਿਬ ਕਹਿੰਦੇ ਨੇ ਪਰਮਾਤਮਾ ਮੂਰਤੀ ਰੂਪ ਚ ਹੋ ਹੀ ਨਹੀਂ ਸਕਦਾ ਹੈ, ਤੇ ਮੂਰਤੀ ਰੂਪ ਚ ਉਸਨੂੰ ਬੰਨ ਦੇਣਾ ਉਸ ਦੀ ਤੌਹੀਨ ਹੈ। ਇਸ ਲਈ ਮੂਰਤੀਆਂ ਤੋਂ ਬਚਾਓ ਲੋਕਾਂ ਨੂੰ, ਮੂਰਤੀ ਬੰਜਕ ਹੋ ਗਏ, ਮੂਰਤੀਆਂ ਤੋੜ ਦਿੱਤੀਆਂ। ਯਾਦ ਰੱਖਣਾ ਮੂਰਤੀਆਂ ਪੂਜਣ ਵਾਲੇ ਵੀ ਮੂਰਤੀ ਦੇ ਪਿੱਛੇ ਉਸ ਰੱਬ ਨੂੰ ਪਿਆਰ ਕਰ ਰਹੇ ਸਨ, ਤੇ ਖਿਆਲ ਕਰਨਾ ਮੂਰਤੀ ਤੋੜਨ ਵਾਲੇ ਮੁਹੰਮਦ ਸਾਹਿਬ ਦੀ ਸਾਰੀ ਜਿੰਨੀ ਸੈਨਾ ਬਣੀ ਹੈ ਇਹ ਵੀ ਇੱਕ ਦੂਸਰੇ ਤਰੀਕੇ ਨਾਲ ਪਿਆਰ ਫਿਰ ਉਸ ਨਾਲ ਕਰਦੇ ਨੇ, ਰੱਬ ਨਾਲ ਕਰ ਰਹੇ ਕਿ ਤੂੰ ਤਾਂ ਅਸੀਮ ਸੈਂ, ਬੰਦੇ ਨੇ ਤੈਨੂੰ ਸੀਮਾ ਚ ਬੰਨ ਦਿੱਤਾ ਹੈ। ਤੂੰ ਤੇ ਅਜੋਨੀ ਸੈਂ, ਤੈਨੂੰ ਅਸੀਂ ਜੋਨੀ ਵਾਲਾ ਬਣਾ ਛੱਡਿਆ ਹੈ। ਤੂੰ ਤੇ ਲਿਮਿਟ ਲੈਸ ਸੀ, ਅਸੀਂ ਤੇਰੀ ਲਿਮਿਟ ਬਣਾ ਛੱਡੀ, ਇਹ ਗਲਤ ਕਰ ਰਹੇ, ਇਹਨਾਂ ਨੂੰ ਮੈਂ ਠੀਕ ਕਰਨਾ, ਇਹਨਾਂ ਨੂੰ ਮੈਂ ਸਮਝਾਉਣਾ। ਕੋਈ ਮੂਰਤੀ ਪੂਜਕ ਹੋ ਗਿਆ, ਕੋਈ ਮੂਰਤੀ ਭੰਜਕ ਹੋ ਗਿਆ, ਪਰ ਗੁਰੂ ਨਾਨਕ ਸਾਹਿਬ ਜੀ ਦੀ ਬਰੋਡ ਆਊਟਲੁੱਕ, ਉਹ ਕਹਿੰਦੇ ਨੇ ਸਭ ਤਰੀਕੇ ਤੇਰੇ ਪਿਆਰ ਕਰਨ ਦੇ ਨੇ। ਖਿਆਲ ਕਰਨਾ ਮੂਰਤੀ ਦੇ ਵਿੱਚ ਪਰਮਾਤਮਾ ਦੀ ਕਲਪਨਾ ਕਰ ਲੈਣਾ ਜਾਂ ਮੂਰਤੀ ਜੜ ਮੂਰਤੀ ਦੇ ਵਿੱਚ ਪਰਮਾਤਮਾ ਦੀ ਭਾਵਨਾ ਕਰ ਲੈਣਾ ਜ਼ਿਆਦਾ ਮੁਸ਼ਕਿਲ ਹੈ ਬਜਾਏ ਕਿ ਮੂਰਤੀ ਤੋੜਨਾ। ਤੋੜਨੇ ਚ ਕੀ ਟਾਈਮ ਲੱਗਦਾ, ਚੁੱਕੋ ਸੁੱਟ ਛੱਡੋ ਟੁੱਟ ਜਾਣੀ ਹੈ। ਮਿੱਟੀ ਦੀ, ਕਾਂਸੇ ਦੀ, ਲੱਕੜੀ ਦੀ, ਕਿਸੇ ਵੀ ਪਦਾਰਥ ਦੀ ਬਣੀ ਹੋਏਗੀ ਟੁੱਟ ਤੇ ਜਾਏਗੀ। ਲੋਹੇ ਦੀ ਜਾਂ ਸੋਨੇ ਦੀ ਹੋਏਗੀ ਤਾਂ ਜਰਾ ਗਲਾਣੀ ਪੈ ਜਾਏਗੀ, ਲੱਕੜੀ ਜਾਂ ਪੱਥਰ ਦੀ ਹੋਏਗੀ ਤਾਂ ਇੱਕ ਵਾਰ ਵਿੱਚ ਟੁੱਟ ਜਾਏਗੀ। ਤੋੜਨਾ ਕੋਈ ਮੁਸ਼ਕਿਲ ਕੰਮ ਨਹੀਂ ਹੈ, ਖਿਆਲ ਕਰਨਾ ਜੋੜਨਾ ਬੜਾ ਮੁਸ਼ਕਿਲ ਕੰਮ ਹੈ। ਇਹੀ ਕਾਰਨ ਹੈ ਕਿ ਬਾਣੀ ਦੇ ਵਿੱਚ ਅਸੀਂ ਭਗਤ ਨਾਮਦੇਵ ਜੀ ਨੂੰ ਦੇਖਦੇ ਹਾਂ। ਰਿਮੈਂਬਰ, ਭਗਤ ਨਾਮਦੇਵ ਜੀ ਇੱਕ ਮੂਰਤੀ ਪੂਜਕ ਸਨ ਸ਼ੁਰੂਆਤ ਦੇ ਵਿੱਚ। ਖਿਆਲ ਰਹੇ ਰਵਿਦਾਸ ਜੀ ਵਾਸਤੇ ਵੀ ਬੜੀ ਵੱਡੀ ਜਗ੍ਹਾ ਰੱਖੀ ਗੁਰੂ ਅਰਜਨ ਦੇਵ ਜੀ ਨੇ, ਔਰ ਰਵਿਦਾਸ ਜੀ ਰਾਜਾ ਰਾਮਚੰਦ ਦੇ ਪੁਜਾਰੀ ਸਨ। ਖਿਆਲ ਰਹੇ ਸਵਾਮੀ ਰਾਮਾਨੰਦ ਦਾ ਵੀ ਇੱਕ ਸ਼ਬਦ ਬਾਣੀ ਵਿੱਚ ਦਰਜ ਹੈ, ਔਰ ਸਵਾਮੀ ਰਾਮਾਨੰਦ ਵੀ ਰਾਮ ਸੀਤਾ ਦੇ ਪੁਜਾਰੀ ਸਨ, ਸਭ ਮੂਰਤੀ ਪੂਜਕ ਸਨ। ਉਹ ਗੱਲ ਵੱਖਰੀ, ਨਾਮਦੇਵ ਜੀ ਜੈਸੇ ਭਗਤ ਜਿਹੜੇ ਕਦੀ ਕਿਸੇ ਵਕਤ ਉਸ ਮੂਰਤੀ ਨੂੰ ਦੁੱਧ ਪਿਆਉਂਦੇ ਸਨ। ਖਿਆਲ ਕਰਨਾ, ਕਹਿੰਦੇ ਨੇ ਕਹਾਣੀ ਬੜੀ ਪਿਆਰੀ ਹੈ, ਸਾਖੀ ਬਹੁਤ ਪਿਆਰੀ ਹੈ। ਨਾਮਦੇਵ ਜੀ ਛੋਟੇ ਜਿਹੇ ਸਨ, ਦਾਦੇ ਨੇ ਕਿਹਾ ਕਿ ਬਈ ਮੈਂ ਜਰਾ ਚੱਲਿਆ ਵਾਂ ਥੋੜੀ ਦਿਨਾਂ ਨੂੰ ਪਰਦੇਸ, ਤੇ ਪਿੱਛੋਂ ਮੇਰੇ ਠਾਕਰਾਂ ਨੂੰ ਭੋਗ ਲਵਾਈ, ਕਿਧਰੇ ਭੁੱਖਾ ਨਹੀਂ ਰੱਖਣਾ, ਉਹਨਾਂ ਨੂੰ ਭੋਗ ਲਵਾਏ ਬਗੈਰ ਕੁਛ ਨਹੀਂ ਖਾਣਾ। ਨਾਮਦੇਵ ਜੀ ਸੱਚਮੁੱਚ ਸਮਝਦੇ ਨੇ ਕਿ ਇਹ ਜਿਹੜੀ ਅੰਦਰ ਠਾਕਰਾਂ ਦੀ ਮੂਰਤੀ ਪਈ, ਇਹਨਾਂ ਨੂੰ ਦੁੱਧ ਪਿਆਏ ਬਗੈਰ ਬਿਲਕੁਲ ਨਹੀਂ ਪੀਣਾ। ਬੋਲੇ ਬਾਓ ਕਟੋਰਾ ਭਰਿਆ, ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੇ ਹਰ ਆਗੇ ਧਰੀ, ਰੱਖ ਦਿੱਤੀ ਕਹਿੰਦੇ ਹੁਣ ਅੱਗੇ, ਦੁੱਧ ਪੀਓ ਮੇਰੇ ਗੋਬਿੰਦ ਰਾਏ, ਦੁੱਧ ਪੀਓ ਮੇਰੋ ਮਨ ਪਤਿਆਏ, ਨਹੀਂ ਤਾਂ ਮੋਕੋ ਬਾਪ ਰਿਸਾਏ, ਤੂੰ ਨਹੀਂ ਪੀਏਗਾ ਤੇ ਬਾਪ ਆ ਕੇ ਬਹੁਤ ਕੁੱਟੇਗਾ, ਦਾਦਾ ਕੇ ਬਹੁਤ ਮਾਰੇਗਾ, ਨਾਰਾਜ਼ ਹੋਵੇਗਾ, ਦੁੱਧ ਪੀ ਲੈ। ਤੇ ਕਹਿੰਦੇ ਨੇ ਨਾਮਦੇਵ ਦੀ ਇਸ ਸ਼ਰਧਾ, ਨਾਮਦੇਵ ਦੀ ਇਸ ਭਗਤੀ ਔਰ ਬਾਲਪਨੇ ਦੀ ਇਸ ਇਨੋਸੈਂਸ ਨੇ ਨਤੀਜਾ ਇਹ ਦਿੱਤਾ ਕਿ ਨਾਮੇ ਦੇਖ ਨਾਰਾਇਣ ਹੱਸੈ, ਏਕ ਭਗਤ ਮੇਰੇ ਹਿਰਦੇ ਵਸੈ, ਕਿ ਉਸ ਅਜਨਮਾ ਅਕਾਲ ਮੂਰਤ ਨੂੰ ਜਿਸ ਰੂਪ ਚ ਭਗਤ ਚਾਹ ਰਿਹਾ ਸੀ ਉਸ ਰੂਪ ਦੇ ਵਿੱਚ ਦਿਖਾਲੀ ਦਿੱਤਾ। ਤੇ ਕਹਿੰਦੇ ਨੇ ਪੀਤਾ ਦੁੱਧ ਤੇ ਨਾਮੇ ਨੂੰ ਦੇਖ ਦੇਖ ਕੇ, ਬਾਣੀ ਚ ਆਇਆ ਨਾਮੇ ਦੇਖ ਨਾਰਾਇਣ ਹੱਸੈ, ਇਹ ਨਾਰਾਇਣ ਵੀ ਹੱਸਦੇ ਨੇ ਕਿ ਏਕ ਭਗਤ ਮੇਰੇ ਹਿਰਦੇ ਵਸੈ, ਤੇਰੇ ਦਿਲ ਵਿੱਚ ਹੀ ਨਹੀਂ ਵਸਦਾ, ਤੂੰ ਮੇਰੇ ਦਿਲ ਵਿੱਚ ਵੀ ਵਸਦਾ ਹੈ। ਭਗਤ ਭਗਵਾਨ ਨੂੰ ਆਪਣੇ ਦਿਲ ਚ ਵਸਾਵੇ ਕੋਈ ਬੜੀ ਵੱਡੀ ਗੱਲ ਨਹੀਂ, ਪਰ ਪਿਆਰ ਪੂਰਾ ਉਦੋਂ ਹੁੰਦਾ ਹੈ ਜਦੋਂ ਭਗਵਾਨ ਭਗਤ ਨੂੰ ਆਪਣੇ ਦਿਲ ਚ ਵਸਾ ਲੈਂਦਾ, ਗੱਲ ਉਦੋਂ ਪੂਰੀ ਹੁੰਦੀ। ਅਸੰਖ ਤਰੀਕੇ ਨੇ ਪੂਜਾ ਕਰਨ ਦੇ, ਅਸੰਖ ਤਰੀਕੇ ਨੇ ਤਪ ਕਰਨ ਦੇ। ਜੋਗੀਆਂ ਦੇ ਵਿੱਚ ਕੁਝ ਇੱਕ ਮਹਾਤਮਾਵਾਂ ਦੇ ਵਿੱਚ ਐਸਾ ਪ੍ਰਚਲਿਤ ਹੈ, ਪੰਚ ਅਗਨੀ ਤਾਪ ਦੇਣੇ ਉਹ ਪੰਚ ਅਗਨੀ ਆਪਣੇ ਆਸ ਪਾਸ ਉਹ ਅਗਨੀ ਜਲਾ ਕਰਕੇ ਵਿੱਚ ਬੈਠੇ ਨੇ, ਤਪ ਕਰ ਰਹੇ ਨੇ, ਜਿਸਮ ਨੂੰ ਜਲਾ ਰਹੇ ਨੇ। ਤਪ ਕਰਨ ਦੇ ਤਰੀਕੇ, ਕੋਈ ਠੰਡੇ ਜਲ ਵਿੱਚ ਬੈਠਾ ਨਾਮ ਜਪ ਕਰ ਰਿਹਾ ਹੈ, ਤਪ ਕਰਨ ਦੇ ਤਰੀਕੇ ਨੇ ਕੋਈ ਆਪਣੇ ਸਵਾਸਾਂ ਨੂੰ ਰੋਕ ਕੇ ਪ੍ਰਾਣਾਯਾਮ ਪਿਆ ਕਰ ਰਿਹਾ। ਇਹ ਕਹਿੰਦੇ ਨੇ ਜੋ ਕੁਛ ਵੀ ਕਰ ਰਿਹਾ ਹੈ, ਇਹ ਕਹਿ ਦੇਣਾ ਬੜਾ ਆਸਾਨ ਹੈ ਕਿ ਗਲਤ ਕਰ ਰਿਹਾ ਹੈ, ਪਰ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰ ਤੇ ਦਾਦ ਦਿਓ ਉਸ ਨਜ਼ਰ ਦੀ, ਉਹ ਕਹਿ ਰਹੇ ਨੇ ਜੋ ਵੀ ਕੋਈ ਕਰ ਰਿਹਾ ਹੈ ਕਰ ਤੇ ਪਰਮਾਤਮਾ ਪਿੱਛੇ ਹੀ ਰਿਹਾ, ਆਪਣੇ ਪਿੱਛੇ ਤੇ ਨਹੀਂ ਰਹੇ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਦੁਨੀਆਂ ਵਿੱਚ ਧਾਰਮਿਕ ਗ੍ਰੰਥ ਕਹਿੰਦੇ ਕਿੰਨੇ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸੰਖ ਨੇ, ਬਹੁਤ ਨੇ। 18 ਪੁਰਾਣ, 6 ਸ਼ਾਸਤਰ ਮੁੱਖ ਰੂਪ ਚ ਜਿਹੜੇ ਨਜ਼ਰ ਆਉਂਦੇ ਨੇ, 4 ਵੇਦ, 4 ਵੇਦਾਂ ਦੇ 1,00,000 ਮੰਤਰ ਨੇ ਨਜ਼ਰ ਆ ਰਹੇ ਨੇ, ਗੀਤਾ ਰਾਮਾਇਣ ਮਹਾਭਾਰਤ ਨਜ਼ਰ ਆ ਰਹੀ, ਬਾਈਬਲ ਇੰਜੀਲ ਇੰਜੀਲ ਨਜ਼ਰ ਆ ਰਹੀ ਹੈ, ਤੋਰਾ ਜਿਊਜ਼ ਦੀ ਤੋਰਾ ਨਜ਼ਰ ਆ ਰਹੀ ਹੈ, ਕੁਰਾਨ ਸ਼ਰੀਫ ਨਜ਼ਰ ਆ ਰਹੀ, ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ, ਬੁੱਧ ਦਾ ਦਿੱਤਾ, ਮਹਾਤਮਾ ਬੁੱਧ ਦਾ ਦਿੱਤਾ ਉਪਦੇਸ਼ ਧਮ ਉਪਦੇਸ਼, ਮਹਾਵੀਰ ਦਾ ਦਿੱਤਾ ਜਿਨ ਸੂਤਰ, ਕੋਈ ਇੱਕ ਗ੍ਰੰਥ ਹੈ, ਬਹੁਤ ਗ੍ਰੰਥ, ਕੋਈ ਇੱਕ ਤਰੀਕਾ ਹੈ। ਸੰਤ ਕਬੀਰ ਭਗਤ ਕਬੀਰ ਜੀ ਦੀਆਂ ਰਚਨਾਵਾਂ ਇੰਨੀਆਂ ਨੇ ਕਿ ਉਹਨਾਂ ਦਾ ਆਕਾਰ ਜੇਕਰ ਸਾਰਾ ਸੀ ਇਕੱਠਾ ਕਰਨਾ ਚਾਹੀਏ ਨਾ ਤੇ ਆਕਾਰ ਬਹੁਤ ਬੜਾ ਹੈ, 2 ਵਾਲੀਅਮ ਕਮ ਸੇ ਕਮ ਗੁਰੂ ਗ੍ਰੰਥ ਸਾਹਿਬ ਜਿਤਨੇ ਬੜੇ ਬਣ ਜਾਣ। ਬੀਜਕ ਹੈ, ਸਤ ਸਾਖੀ ਹੈ, ਸੌ ਸਾਖੀ, ਬਹੁਤ ਰਚਨਾ ਲਿਖੀ ਹੈ ਉਹਨਾਂ ਨੇ, ਕੁਝ ਥੋੜਾ ਜਿਹਾ ਹਿੱਸਾ ਹੈ ਜੋ ਅਸੀਂ ਬਾਣੀ ਚ ਉਹਨਾਂ ਦਾ ਦੇਖਦੇ ਹਾਂ, ਲੇਕਿਨ ਮੂਲ ਰੂਪ ਚ ਉਹਨਾਂ ਦੀਆਂ ਰਚਨਾਵਾਂ ਬਹੁਤ ਜ਼ਿਆਦਾ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਰਚਨਾਵਾਂ ਵੱਲ ਨਜ਼ਰ ਮਾਰ ਕੇ ਦੇਖੀਏ ਤੇ ਉਹਨਾਂ ਨੇ ਵੀ ਕਮਾਲ ਕਰ ਰੱਖੀ, ਕਮਾਲ ਦੇ ਸ਼ਾਇਰ ਸਨ, ਉਰਦੂ ਫਾਰਸੀ ਅਵਧੀ ਬ੍ਰਜ ਭਾਸ਼ਾ ਸੰਸਕ੍ਰਿਤ ਦੇ ਗਿਆਨੀ ਸਨ, ਗੁਰਮੁਖੀ ਦੇ ਗਿਆਨੀ ਸਨ, ਕਈ ਗ੍ਰੰਥ ਲਿਖੇ ਨੇ। ਹਾਲਾਂ ਕਹਿੰਦੇ ਨੇ ਕਿ ਜਦੋਂ ਸਰਸਾ ਨਦੀ ਪਾਰ ਕੀਤੀ ਹੈ ਤੇ ਉਸ ਅੰਧੇਰੀ ਰਾਤ ਦੇ ਵਿੱਚ ਇਤਨਾ ਹੜ ਸੀ, ਇਤਨਾ ਬਾੜ ਔਰ ਬਹਾਵ ਸੀ ਇਸ ਜਲ ਦੇ ਵਿੱਚ ਕਿ ਬਹੁਤ ਸਾਰੇ ਗ੍ਰੰਥ, ਬਹੁਤ ਸਾਹਿਬ ਗੁਰੂ ਸਾਹਿਬ ਦੀਆਂ ਕ੍ਰਿਤੀਆਂ ਉਸ ਰਾਤ ਬਹਿ ਗਈਆਂ ਨੇ, ਲੇਕਿਨ ਫਿਰ ਵੀ ਜਿਨ੍ਹਾਂ ਦਾ ਪਤਾ ਚੱਲਦਾ ਹੈ, ਤੈ ਪ੍ਰਸਾਦ ਸਵਈਏ ਨੇ, ਅਕਾਲ ਉਸਤਤ ਹੈ, ਸਰਬ ਲੋ ਗ੍ਰੰਥ ਹੈ, 10 ਅਵਤਾਰਾਂ ਦੇ ਬਾਰੇ ਲਿਖਿਆ ਹੈ, ਕ੍ਰਿਸ਼ਨ ਅਵਤਾਰ ਹੈ, ਰਾਮਾ ਅਵਤਾਰ ਹੈ, ਚੰਡੀ ਦੀ ਵਾਰ ਹੈ, ਕਿਤਨੇ ਗ੍ਰੰਥ ਨੇ, ਅਸੰਖ ਗ੍ਰੰਥ, ਕਾਊਂਟਲੈਸ ਕਾਊਂਟਲੈਸ। ਦੁਨੀਆਂ ਵਿੱਚ ਅੱਜ ਤੱਕ 350 ਧਰਮ ਹੈਨ ਐਸਾ ਅੱਜ ਵੀ ਮੰਨਦੇ ਨੇ, ਔਰ ਕਿਤਨੇ ਧਰਮ ਖਤਮ ਹੋ ਚੁੱਕੇ ਨੇ, ਕਬੀਲਿਆਂ ਦੇ, ਅਫਰੀਕਨਸ, ਏਸ਼ੀਅਨਸ, ਬਹੁਤ ਸਾਰੇ ਛੋਟੇ ਛੋਟੇ ਧਰਮ, ਜਿਵੇਂ ਬੌਧ ਮਤ ਦੀਆਂ 2-3 ਸ਼ਾਖਾਵਾਂ ਬਣ ਚੁੱਕੀਆਂ, ਵਜਰਾਇਣ ਬਣ ਗਈ, ਮਹਾਯਾਨ ਬਣ ਗਈ, ਜੈਨ ਧਰਮ ਦੀਆਂ ਸ਼ਵੇਤਾਂਬਰ ਬਣ ਗਈ, ਕੋਈ ਬਣੇ, ਔਰ ਇਹਨਾਂ ਨੇ ਹਰ ਧਰਮ ਨੇ, ਹਰ ਸੰਪਰਦਾਇ ਨੇ ਇੱਕ ਆਪਣਾ ਗ੍ਰੰਥ ਵੀ ਲਿਖਿਆ, ਅਸੰਖ ਗ੍ਰੰਥ, ਮੁੱਖ ਵੇਦ ਪਾਠ। ਐਸੇ ਬਹੁਤ ਸਾਰੇ ਲੋਕ ਨੇ ਜਿਹੜੇ ਮੁੱਖ ਦੇ ਨਾਲ ਯਾਦ ਕਰਕੇ ਵੇਦ ਦਾ ਪਾਠ ਕਰਦੇ ਨੇ, ਪੜ੍ਹ ਕੇ ਨਹੀਂ, ਮੌਖਿਕ ਯਾਦ ਹੋ ਚੁੱਕਿਆ ਹੈ। ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਤਰੀਕੇ ਨੇ ਜੋਗ ਕਰਨ ਦੇ, ਔਰ ਅਸੰਖ ਲੋਕ ਮੌਜੂਦ ਨੇ ਜਿਹੜੇ ਕਿ ਇਸ ਜੋਗ ਦਾ ਅਭਿਆਸ ਕਰ ਰਹੇ ਨੇ, ਉਦਾਸ ਨੇ। ਖਿਆਲ ਕਰਨਾ, ਉਦਾਸ ਦਾ ਮਤਲਬ ਇਹ ਨਹੀਂ ਹੁੰਦਾ ਰੋਂਦੇ ਪਏ ਨੇ ਬੈਠ ਕੇ, ਆਮ ਤੌਰ ਤੇ ਜਿੱਥੇ ਜਿੱਥੇ ਸ਼ਬਦ ਆਉਂਦਾ ਨਾ ਉਦਾਸ, ਤੇ ਫਿਰ ਕਬੀਰ ਸਾਹਿਬ ਲਈ ਵੀ ਆਇਆ, ਗੁਰੂ ਨਾਨਕ ਸਾਹਿਬ ਨੇ ਵੀ ਕਿਧਰੇ ਕਿਧਰੇ ਆਪਣੇ ਨਾਮ ਨਾਲ ਲਿਖਦਿਆਂ ਪੰਕਤੀਆਂ ਦੇ ਵਿੱਚ ਉਦਾਸ ਸ਼ਬਦ ਦਾ ਪ੍ਰਯੋਗ ਕੀਤਾ ਹੈ। ਉਦਾਸ ਸ਼ਬਦ ਦਾ ਅਰਥ ਇਹ ਨਹੀਂ ਕਿ ਰੁਆਸਾ ਬੈਠਾ ਹੈ, ਜਿਹਨੂੰ ਅਸੀਂ ਕਹਾਂਗੇ ਦਾ ਸਲਕਿੰਗ ਫੇਸ, ਸਲਕਿੰਗ ਨਹੀਂ। ਉਦਾਸ ਸ਼ਬਦ ਦਾ ਅਰਥ ਸਿਰਫ ਇਤਨਾ ਹੈ ਕਿ ਹੁਣ ਮਨ ਦੀ ਦੌੜ ਦੁਨੀਆਂ ਵੱਲ ਨਹੀਂ ਜਾਂਦੀ, ਦੁਨੀਆਂ ਦੀ ਦੌੜ ਤੋਂ ਉਪਰਾਮ ਹੋ ਗਿਆ ਹੈ, ਦੁਨੀਆਂ ਦੀ ਦੌੜ ਤੋਂ ਪਿਛਾਂ ਹਟ ਗਿਆ ਹੈ, ਉਦਾਸ ਹੋ ਗਿਆ। ਅਸੰਖ ਭਗਤ ਗੁਣ ਗਿਆਨ ਵਿਚਾਰ, ਕਹਿੰਦੇ ਨੇ ਕਾਊਂਟਲੈਸ ਭਗਤ ਆਰ ਦੇਰ ਹੂ ਲਵ ਗਾਡ ਐਂਡ ਕਾਊਂਟਲੈਸ ਭਗਤ ਆਰ ਦੇਰ ਹੂ ਆਰ ਥਿੰਕਿੰਗ ਅਗੇਨ ਐਂਡ ਅਗੇਨ ਅਬਾਊਟ ਗਾਡ ਕਿ ਕੌਣ ਹੈ ਪ੍ਰਭੂ। ਭਗਤ ਮਾਲ ਪੜ੍ਹ ਲਓ, ਕਈ ਭਗਤਾਂ ਦੇ ਨਾਮ ਮਿਲ ਜਾਂਦੇ ਨੇ, ਤੇ ਜਿਹੜੇ ਭਗਤਾਂ ਦਾ ਨਾਮ ਵਿੱਚ ਨਹੀਂ ਆਇਆ, ਕਿਆ ਉਹ ਭਗਤ ਨਹੀਂ ਸਨ? ਬਿਲਕੁਲ ਸਨ। ਆਪਣੇ ਇਸ ਹੁਣ ਤੱਕ ਦੇ ਜੀਵਨ ਦੇ ਵਿੱਚ ਮੈਂ ਐਸੇ ਬਹੁਤ ਸਾਰੇ ਸੰਤ ਮਹਾਂਪੁਰਸ਼ਾਂ ਦੇ ਨਾਲ ਮੁਲਾਕਾਤ ਕੀਤੀ ਹੈ
ਕਿ ਜਿਸ ਸ਼ਹਿਰ ਦੇ ਵਿੱਚ, ਜਿਸ ਪਿੰਡ ਦੇ ਵਿੱਚ, ਜਿਸ ਥਾਂ ਤੇ ਉਹ ਰਹਿੰਦੇ ਸਨ, ਉਹਨਾਂ ਦੇ ਆਸ ਪਾਸ ਕਿਸੇ ਨੂੰ ਭਣਕ ਵੀ ਨਹੀਂ ਸੀ ਕਿ ਇਸ ਆਦਮੀ ਦੇ ਭੀਤਰ ਇਤਨੇ ਗੁਣ ਨੇ, ਇਸ ਆਦਮੀ ਦੇ ਭੀਤਰ ਇਤਨਾ ਗਿਆਨ ਹੈ, ਇਸ ਆਦਮੀ ਦੇ ਭੀਤਰ ਇਤਨੀ ਪਹੁੰਚ ਹੈ, ਪਤਾ ਕੋਈ ਨਹੀਂ, ਕੋਈ ਨਹੀਂ ਜਾਣਦਾ। ਲੇਕਿਨ ਉਹਨਾਂ ਦੀ ਕਦਰ ਦੁਨੀਆਂ ਤੇ ਨਹੀਂ ਪਾ ਸਕੀ, ਦੁਨੀਆਂ ਤੇ ਇਹਨਾਂ ਹੀਰਿਆਂ ਨੂੰ ਪਰਖ ਨਹੀਂ ਸਕੀ। ਪਰ ਖਿਆਲ ਰਹੇ, ਸੰਤ ਤੇ ਇੱਕ ਇਹੋ ਜਿਹਾ ਹੀਰਾ ਹੈ ਜਿਹੜਾ ਜ਼ਮੀਨ ਦੀ ਗੋਦ ਵਿੱਚ ਪਿਆ ਵੀ ਰਹਿ ਜਾਏ, ਚਾਹੇ ਉਹਨੂੰ ਕੋਹਿਨੂਰ ਵਰਗਾ ਮਾਣ ਨਾ ਵੀ ਮਿਲੇ, ਪਰ ਹੀਰਾ ਤੇ ਹੀਰਾ ਹੀ ਰਹਿੰਦਾ ਹੈ, ਫੁੱਲ ਤੇ ਫੁੱਲ ਹੀ ਹੈ, ਚਾਹੇ ਕਿਸੇ ਜੰਗਲਾਂ 'ਚ ਖਿਲ ਜਾਏ। ਉਹਦੀ ਖੁਸ਼ਬੂ, ਉਹਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਨ ਵਾਸਤੇ, ਨਾਟ ਈਵਨ ਇਫ ਅ ਸਿੰਗਲ ਸੋਲ ਗੋਜ਼ ਟੂ ਅ ਫਾਰੈਸਟ ਐਂਡ ਪ੍ਰੇਜ਼ਿਸ ਦੈਟ ਫਲਾਰ, ਬਟ ਫਲਾਰ ਇਜ਼ ਸਟਿਲ ਅ ਫਲਾਰ ਐਂਡ ਫਲਾਰ ਵਿਲ ਬੀ ਸਟਿਲ ਗਿਵਿੰਗ ਇਟਸ ਫਰੈਗਰੈਂਸ, ਆਪਣੀ ਖੁਸ਼ਬੂ ਅਜੇ ਵੀ ਦੇਵੇਗਾ, ਕੋਈ ਲਵੇ ਚਾਹੇ ਨਾ ਲਵੇ। ਕਿਤਨੇ ਭਗਤ ਨੇ, ਅਸੰਖ। ਕਿਤਨੇ ਜੋਗੀ ਨੇ, ਗੁਰਦੇਵ ਕਹਿ ਰਹੇ ਨੇ ਅਸੰਖ। ਕਿਤਨੇ ਨੇ ਜਿਹੜੇ ਉਦਾਸ ਹੋਏ ਦੁਨੀਆਂ ਦੀ ਇਸ ਦੌੜ ਤੋਂ, ਕਹਿ ਰਹੇ ਨੇ ਅਸੰਖ, ਕਾਉਂਟਲੈਸ। ਅਸੰਖ ਮੋਨ ਲਿਵ ਲਾਏ ਤਾਰ, ਕਹਿੰਦੇ ਨੇ ਕਾਉਂਟਲੈਸ ਪੀਪਲ ਆਰ ਦੇਅਰ ਹੂ ਹੈਵ ਵਾਊਡ ਟੂ ਬੀ ਸਾਇਲੈਂਟ ਫਾਰ ਆਲ ਆਫ ਦੇਅਰ ਲਾਈਫ। ਮੈਂ ਇੱਕ ਐਸੇ ਮਹਾਤਮਾ ਨੂੰ ਹਿਮਾਚਲ ਪ੍ਰਦੇਸ਼ ਵਿੱਚ ਮੁਲਾਕਾਤ ਹੋਈ, ਕ੍ਰਿਸ਼ਨ ਭਗਤ ਸੀਗੇ ਵੈਸੇ, ਉਹ ਮੰਦਿਰ ਸੀ, ਆਸ਼ਰਮ ਬਣਿਆ ਉਹਨਾਂ ਦਾ। ਜਦੋਂ ਉਹਨਾਂ ਤਾਂ ਨਾਲ ਮੇਰੀ ਮੁਲਾਕਾਤ ਹੋਈ ਹੈ, ਤਦ ਤੱਕ ਉਹਨਾਂ ਦੀ ਉਮਰ ਅਰਾਊਂਡ ਅਬਾਊਟ 98 ਦੇ ਕਰੀਬ ਕਰੀਬ ਹੈ ਸੀਗੀ। ਲੇਕਿਨ ਲੋਕਾਂ ਦੀਆਂ ਜੋ ਆਸਥਾ ਬਣੀਆਂ ਸੀ, ਕੋਈ ਕਹਿੰਦਾ ਸੀ 125 ਸਾਲ ਦੇ ਨੇ, ਕੋਈ ਕਹਿੰਦਾ ਸੀ 150 ਸਾਲ ਦੇ, ਪਰ ਉਹਨਾਂ ਨੇ ਆਪਣੀ ਜ਼ੁਬਾਨ ਤੋਂ ਦੱਸਿਆ ਕਿ 98 ਸਾਲ ਦੇ ਹਨ। ਪਰ ਸਰੀਰ ਇਤਨਾ ਉਹਨਾਂ ਦਾ ਵਧੀਆ ਸੀਗਾ ਜਿਵੇਂ ਕੋਈ 45-40 ਸਾਲ ਦਾ ਆਦਮੀ ਹੋਵੇ, ਦੌੜ ਭੱਜ ਕਰਨੇ ਨੂੰ, ਕੰਮ ਕਰਨੇ ਨੂੰ। ਦਾੜੀ ਜ਼ਰੂਰ ਸਫੇਦ ਸੀਗੀ, ਬਿਲਕੁਲ ਦੁਧੀਆ ਚਿੱਟੇ ਬਾਲ ਸੀ। ਕੋਈ ਪਿਛਲੇ 45 ਸਾਲ ਤੋਂ ਉਹ ਮੌਨ ਸਨ, ਬਿਲਕੁਲ ਨਹੀਂ ਬੋਲਦੇ ਸੀ। ਔਰ ਉਹਨਾਂ ਦੇ ਇਸ ਮੌਨ ਨੂੰ ਮੈਂ ਦੇਖਿਆ ਹੈ। ਉਹਨਾਂ ਨੂੰ ਪੁੱਛਿਆ ਕਿ ਤੁਸੀਂ ਬੋਲਦੇ ਕਿਉਂ ਨਹੀਂ, ਮੇਰੇ ਨਾਲ ਬੜਾ ਪਿਆਰ ਸੀ ਉਹਨਾਂ ਦਾ, ਸ਼ਾਇਦ ਸਮ ਵਿਚਾਰ ਔਰ ਸਮ ਰਸਤੇ ਤੇ ਤੁਰਨ ਵਾਲਿਆਂ ਦਾ ਪਿਆਰ ਹੋ ਹੀ ਜਾਂਦਾ ਹੈ। ਜਿਵੇਂ ਸ਼ਰਾਬੀਆਂ ਨੂੰ ਸ਼ਰਾਬੀ ਬੜੇ ਚੰਗੇ ਲੱਗਦੇ ਨੇ, ਜਵਾਰੀਆਂ ਦੀ ਜਵਾਰੀਆਂ ਨਾਲ ਦੋਸਤੀ ਛੇਤੀ ਹੋ ਜਾਂਦੀ, ਖਿਲਾੜੀਆਂ ਦੀ ਖਿਲਾੜੀ ਨਾਲ ਛੇਤੀ ਦੋਸਤੀ ਹੋ ਜਾਂਦੀ, ਬਿਜ਼ਨਸਮੈਨ ਦੀ ਬਿਜ਼ਨਸਮੈਨ ਨਾਲ ਜ਼ਰਾ ਛੇਤੀ ਦੋਸਤੀ ਹੋ ਜਾਂਦੀ, ਅਤੇ ਜਨਾਨੀਆਂ ਤਾਂ ਜਿੱਥੇ ਬਹਿ ਜਾਣ ਦੂਸਰੀ ਜਣੀ ਨਾਲ 2 ਮਿੰਟ 'ਚ ਦੋਸਤੀ ਪਾ ਲੈਂਦੀਆਂ ਨੇ, ਬੜੀ ਛੇਤੀ ਗੱਲਬਾਤ, ਕਿਉਂਕਿ ਕਾਮਨ ਕਾਜ਼ਿਸ, ਕਾਮਨ ਚੋਇਸਿਸ ਐਂਡ ਕਾਮਨ ਹੈਬਿਟਸ ਹੁੰਦੀਆਂ ਨੇ, ਇਸ ਕਰਕੇ ਮੁਸ਼ਕਲ ਨਹੀਂ ਹੁੰਦਾ ਰਾਬਤਾ ਕਾਇਮ ਹੋਣਾ। ਇਹ ਸੰਤ ਨਾਲ ਕੁਛ ਦੋਸਤੀ ਬਣ ਗਈ, ਕੁਛ ਪਿਆਰ ਹੋ ਗਿਆ। ਇੱਕ ਦਿਨ ਪਿਆਰ ਦੇ ਵਿੱਚ ਅਸੀਂ ਹਿੰਮਤ ਕਰਕੇ ਕਹਿ ਹੀ ਦਿੱਤਾ, ਮੈਂ ਕਿਹਾ ਤੁਸੀਂ ਮੇਰੇ ਨਾਲ ਗੱਲ ਨਹੀਂ ਕਰਦੇ, ਮੈਂ ਨਹੀਂ ਮੰਨਦੀ ਤੁਹਾਡਾ ਮੇਰੇ ਨਾਲ ਪਿਆਰ ਹੈ, ਤੁਹਾਡਾ ਕੋਈ ਪਿਆਰ ਨਹੀਂ, ਪਿਆਰ ਹੈ ਤਾਂ ਮੇਰੇ ਨਾਲ ਗੱਲ ਕਰੋ, ਬੋਲੋ ਤਾਂ ਸਹੀ, ਜਰਾ ਸੁਣਾ ਤਾਂ ਸਹੀ ਤੁਹਾਡੀ ਆਵਾਜ਼ ਨੂੰ। ਮੈਂ ਹੱਸ ਪਏ ਅੱਗੋਂ, ਕਹਿੰਦੇ ਨੇ ਜ਼ਰੂਰ ਬੋਲਦਾ, ਪਰ ਹੁਣ ਮੈਂ ਜੇ ਚਾਹਵਾਂਗਾ ਵੀ ਤਾਂ ਵੀ ਨਹੀਂ ਬੋਲ ਸਕਦਾ, 45 ਸਾਲ ਬੋਲਿਆ ਹੀ ਨਹੀਂ, ਨਸਾਂ ਬੰਦ ਹੋ ਚੁੱਕੀਆਂ ਨੇ, ਗਲਾ ਬੰਦ ਹੋ ਚੁੱਕਿਆ। ਮੈਂ ਪੁੱਛਿਆ ਤੁਸੀਂ ਬੋਲਦੇ ਕਿਉਂ ਨਹੀਂ, ਤੁਸੀਂ ਪਹਿਲੇ ਮੈਨੂੰ ਇਹ ਦੱਸੋ। ਅਸੰਖ ਮੌਨ ਲਿਵ ਲਾਏ ਤਾਰ, ਇੱਕ ਮੋਨੀ ਨੂੰ ਤਾਂ ਮੈਂ ਜ਼ਰੂਰ ਪੁੱਛਿਆ ਵੀ ਹੈ ਕਿਉਂ ਮੌਨ ਲਗਾਇਆ। ਕਹਿੰਦੇ ਨੇ ਮੈਂ ਕ੍ਰਿਸ਼ਨ ਦਾ ਭਗਤ ਸਾਂ, ਅਤੇ ਬੰਦਗੀ ਕਰਦਿਆਂ ਕਰਦਿਆਂ ਜਦੋਂ ਮੈਨੂੰ ਪਹਿਲੀ ਵਾਰ ਉਸਦਾ ਦਰਸ਼ਨ ਹੋਇਆ, ਅਤੇ ਜਦੋਂ ਪਹਿਲੀ ਵਾਰ ਮੈਂ ਉਸ ਨਾਲ ਗੱਲ ਕੀਤੀ ਹੈ, ਅਤੇ ਉਸ ਮਨਮੋਹਨ ਦੇ ਨਾਲ ਗੱਲ ਕਰ ਲੈਣ ਤੋਂ ਬਾਅਦ ਹੁਣ ਦੁਨੀਆਂ 'ਚ ਕੋਈ ਐਸਾ ਨਜ਼ਰ ਹੀ ਨਹੀਂ ਆਉਂਦਾ ਜਿਹਦੇ ਨਾਲ ਮੈਂ ਹੁਣ ਗੱਲ ਕਰਾਂ। ਹੁਣ ਜ਼ੁਬਾਨ ਮੇਰੀ ਉਸ ਪਿਆਰੇ ਨਾਲ ਗੱਲ ਕਰਨ ਤੋਂ ਬਾਅਦ ਬੋਲਣਾ ਹੀ ਨਹੀਂ ਚਾਹੁੰਦੀ। ਦੁਨੀਆਂ ਬੜੀ ਪਿਆਰੀ ਹੈ, ਪਰ ਜਦੋਂ ਉਹਦੇ ਨਾਲ ਗੱਲ ਹੋ ਗਈ, ਉਸ ਦੀ ਗੱਲ ਤੋਂ ਬਾਅਦ, ਇਸ ਜ਼ੁਬਾਨ ਦੇ ਉੱਪਰ ਆਇਆ ਹੋਇਆ ਸਵਾਦ ਮੈਂ ਖਰਾਬ ਨਹੀਂ ਕਰਨਾ ਚਾਹ ਰਿਹਾ। ਭਾਵ ਹੈ, ਅਸੰਖ ਭਾਵ ਨੇ, ਅਸੰਖ ਤਰੀਕੇ ਨੇ ਪਰਮਾਤਮਾ ਨਾਲ ਪਿਆਰ ਕਰਨ ਦੇ। ਇਹ ਵੀ ਇੱਕ ਤਰੀਕਾ ਹੈ ਕਿ ਬੋਲਾਂਗਾ ਤਾਂ ਤੇਰੇ ਨਾਲ ਹੀ ਬੋਲਾਂਗਾ, ਅਤੇ ਜੇ ਤੇਰੇ ਨਾਲ ਨਹੀਂ ਬੋਲਾਂਗਾ ਤਾਂ ਫਿਰ ਕਿਸੇ ਨਾਲ ਵੀ ਨਹੀਂ ਬੋਲਾਂਗਾ। ਸੂਰਦਾਸ ਜੀ ਇੱਕ ਹੋਰ ਬੜੇ ਕਮਾਲ ਦੇ ਭਗਤ ਹੋਏ ਨੇ, ਉਹ ਲਿਖਦੇ ਨੇ, ਨੈਣਾ ਅੰਦਰ ਆਵ ਤੂੰ ਨੈਣ ਝਾਂਪ ਮੈਂ ਲੈਉਂ, ਇਹ ਪ੍ਰਭੂ ਤੂੰ ਮੇਰੀਆਂ ਅੱਖਾਂ 'ਚ ਆ ਜਾ। ਸੂਰਦਾਸ ਨੇ ਉਵੇਂ ਕੀ ਕਹਿੰਦੇ ਨੇ, ਹੇ ਪ੍ਰਭੂ ਤੂੰ ਮੇਰੀਆਂ ਅੱਖਾਂ 'ਚ ਆ ਜਾ, ਮੈਂ ਆਪਣੀਆਂ ਪਲਕਾਂ ਬੰਦ ਕਰ ਲਾਂ। ਆਈ ਵੁੱਡ ਕਲੋਜ਼ ਮਾਈ ਆਈਲਿਡਸ ਵੰਸ ਗਾਡ ਯੂ ਕਮ ਇਨ ਟੂ ਮਾਈ ਆਈਜ਼। ਨੈਣਾ ਅੰਦਰ ਆਵ ਤੂੰ ਨੈਣ ਝਾਂਪ ਮੈਂ ਲੈਉਂ, ਨਾ ਮੈਂ ਦੇਖੂੰ ਔਰ ਕੋ ਨਾ ਤੋਹੇ ਦੇਖਣ ਦੇਊਂ, neither would I see anybody else and neither I would let you see anybody else. प्यार है ना, ये एक तरीका है भगत दे प्यार करन दा तरीका. असंख मोन लिव लाए तार, असंख भगत गुण ज्ञान विचार. असंख ने जड़े तेरे नाम दी विचार पे कर देने, ते असंख सती असंख दातार. असंख ने जड़े अपने सत दे पक्के ने, असंख ने जड़े सती ने. सती तो भाव सिर्फ ओयो नहीं है कि जड़ी औरत अपने मुर्दा पति दी लाश नल मर जावे ते वो सती हो जाए. वैसे मैं कई बार कहती हूं कि औरत इसका अर्थ बड़ी वफादार हमेशा ही शायद रही है कि औरत सती होई ऐसे ते बड़े जिक्र मिले, पर पुरुष कदी अपनी पत्नी दी लाश नल सता होया होवे एक भी उदाहरण नहीं जे मिलता. इहदा मतलब औरत बहुत वफादार है. औरत दे उपर तुसी कह सकते हो भी शी वाज वेरी लॉयल एंड वेरी वेरी रिस्पेक्टफुल टूवर्ड्स हर हसबेंड यूज टू बी. सती का अर्थ सिर्फ वही नहीं है जेडी अपने पति की लाश नाल सड़ जाया करती सी. हालांकि गुरु अमरदास जी ने कहा सीगा कि सती वह नहीं होंगी जेडी अपने पति की लाश नाल मर जाए. सती तो असल विच वह है जेडी अपने सत नू कायम रखती है और उस सत परमात्मा दे नाल प्यार दिल नू रखती. सती मैंने सत उपर चलण वाला, सती का अर्थ है सच दे उपर चलन वाला. कहिंदे ने किन्ने ने, कहिंदे ने बहुत लोग ने, अजे भी ने. ख्याल रहे अज भी ने, अजे भी ने, खत्म कदी नहीं हुंदे. असंख दातार, देण दा भाव बड़िया दे दिलां विच है, देण दे तरीके बड़िया दे दिलां विच ने. मैं एक ऐसे व्यक्ति नूं पिछले इत्थे आण तो पहला कुछ दिन पहला ही मुलाकात हुई. उस आदमी का कारोबार कुछ इन्ना ज्यादा नहीं ऐसा मैं प्रतीत सीगा, लेकिन उसका किन्ना कु प्यार रहा होएगा, उसका दिल विच कितना कु देण दा भाव ने उमंगा मारियां होनी है कि उस बंदे ने सानू कहा कि भी मेरे अपनी औलाद बड़ी निकम्मी निकली है, मेरी औलाद बहुत निकम्मी निकली, मेरी सेवा कोई नहीं करती, मैनू पुछदी कोई नहीं. तो मैं बैठ के सोचिया जेड़े मैनू नहीं पुछदे पे मैं अपनी जायदाद उन्होंने क्यों दया, इस करके मेरी जितनी मूवेबल और इमूवेबल प्रॉपर्टी है वो सारे दम एक ट्रस्ट फॉर्म करके चैरिटी कर दीती, डोनेट कर दीती, दान कर दीती, जो बैंकां च है या उन जो कुछ पे है. कहिंदा मैं अपनी औलाद नू कुछ नहीं देना. असीं उन्हूं कहा, मैं क्या कुछ तो दे छड़. कहिंदा इन्हां नू सारी जिंदगी दे छड़ी है तां ही अपने बने, हुण होर की इन्हां नू मैं दे छड़ा, हुण मैं इन्हां नू कुछ नहीं देना. दात देण दा, दान करन दा भाव कईयां च बहुत. उन्हें तो खैर दुख नाल दिता, पर खुशी नाल देण वालियां दी भी कोई कमी नहीं, प्यार नाल देण वालियां दी भी कोई कमी नहीं. असंख मौन लिव लाए तार, कुदरत कवन कहां विचार, वारिया न जावा एक वार. कहिंदे ने ए प्रभु, जो तू दुनिया ये सारी बना चुक दिती है, इस बनी हुई दी कुदरत, तेरी इस बनी हुई माया, तेरी इस बनी हुई सृष्टि नू मैं किस जुबान नाल प्रशंसा करा, किस जुबान नाल मैं वर्णन करा, मैं नहीं कर सकता हां. जो तुद पावे साई पलिकार, तू सदा सलामत निरंकार. ए निरंकार तू ही सदा सलामत है, ए निरंकार तू ही सदा, तेरी ही जय है और तू ही सदा सत रूप च रवेगा. बाकी जिन्नी तू दुनिया ते बाकी जिन्नी असंख असंख लीला हो रही ने, ए अज होनगियां कल नहीं होनगियां, लेकिन तू हमेशा सलामत रहेगा, तू हमेशा मौजूद रहेगा. है तू, है तू होवन हारा, कते न भयो दोराई, तू कदी मेरे तो दूर नहीं हो सकता, तेरी लीला तेरी कुदरत तो मैं कुर्बान. ख्याल करना दुनिया विच सोनिया चीजा दी कोई कमी नहीं, ते फिर इसे दुनिया दे विच माड़िया चीजा दी भी कोई कमी नहीं. ख्याल रहे जदों असी कहने ना फलाना बंदा माड़ा है, उन्हों असी माड़ा इस करके नहीं कह रहे कि वह माड़ा है, कई बार इस करके कह रहे हैं कि ओदे कंपेयरिंग कोई बहुत चंगा है, बहुत चंगा है. जे चंगा कोई ना होवेगा तो फिर माड़ा भी असी किसे नू नहीं कह सकते. जे माड़े सारे खत्म हो जान चंगियां दी कौन कीमत पावेगा. परमात्मा ने ये भी एक बड़ा संतुलन बनाया, जिथे भगत बनाए, संत बनाए, मोनी बनाए, जोगी बनाए, तपस्वर बनाए, केंद्र उठे ही इस दुनिया च जिथे वड्डे वड्डे विद्वान मौजूद ने, सुकरात जैसे वड्डे वड्डे विद्वान मौजूद, अरिस्टोटल पाइथागोरस जैसे, जिथे वड्डे वड्डे विद्वान मौजूद, वेद व्यास ऋषि पतंजलि जैसे, उथे अगों कह रहे ने असंख मूरख अंध घोर, उथे काउंटलेस फूल्स भी तू बनाए ने, कितने ने, कहने ने काउंटलेस ने, असंख मूरख अंध घोर, मूरख भी थोड़े नहीं, खूब अन्ने भी ने जड़े, और उन्होंने अंधपना भी कोई हल्का नहीं है, घोर बहुत ज्यादा है, टू डीप, टू डीप, असंख मूरख अंध घोर, असंख चोर हराम खोर, चोरां दी भी कोई कमी नहीं, बथेरे ने, वो भी बड़े ने, जे साधां दी कोई कमी नहीं, जे चोरां दी भी कोई कमी नहीं, ख्याल रखना चोर एहो एहो जे बैठे ने जेड़े मंदिर तो जाके मूर्ति चुराण च भी गुरेज नहीं करते, पूरी प्लानिंग बना लेंदे ने। अगर मैं इंज कहां कि हिंदुस्तान दियां, थाईलैंड दियां, मलेशिया और चाइना दियां बेशकीमती पुरानिया तो पुरानिया मूर्तियां अगर देखनिया हो तो कित्थे देखो, अमरीका, यूरोप या किसे अरब दे शेख दे घर दी शोभा बढ़ा रहे ने। एक ऐसे ही अमीर तरीन आदमी दे घर मैं एक बुद्ध दी मूर्ति देखी, बहुत खूबसूरत, बहुत खूबसूरत। मैं उन्हें पूछिया भी ये मूर्ति कितों लई तू, बहुत सोहनी है। कहने जी ये मूर्ति बस गिफ्ट हुई है सानू। मैं क्या बड़ी वधिया है, बहुत सोहनी चीज है, बट कैन यू एक्सप्लेन मी फ्रॉम वेयर कुड दैट परसन हैड वॉट दिस। इन्हों दसन तेन कोई तकलीफ नहीं होनी चाहिए। फिर उन्हें हिचकदिया स्टोरी सुनाई दिती, कहने जी ये चोरी दी है और स्मगल होके आई है। तो मैं कहा तू चोरी दी चीज नू घर सजाई बैठा है कि साबित करना चाह रहे हैं, दैट यू आर अबेटिंग वन क्राइम। कहने जी गल है कि जिन्नो एंटीक पीस हो जाएगा उन्नी कीमत वध जांदी, जिन्नी कीमत वध जांदी उन्नी साडी प्रेस्टीज वध जांदी, उन्ने असी इलीट क्लास विच गिने जाने हैं कि इन्हों की घर की शोभा, खूबसूरत चीजा, नायाब चीजा, पुरानी चीजा की गल छड़ो, पुरानी हवेली का दरवाजा टुट जाए, दीमक खा गया सीगा, दीमक थोड़ी जी चाड़ी मिट्टी ते जाले नाल सने हुए नू चुग के दिल्ली दी कनाट प्लेस दी एंटीक शॉप च रख दो, खरीदने वाले बड़े बड़ा पैसा दे के ले जाते हैं, वेचण वाला हसदा है कई बारी कि भाई ये मैं कितों लैके आया, जे किधर नू मैं दस देवा तो बेचारा सिर मत्थे मार के तो रोवे तो नाले छड़ जावे गए थे। पर बड़े बड़े अजीब मूर्खां दी गुरु नानक साहब कह ही रहे ने, असंख मूरख अंध घोर, मूर्खां दी भी कोई कमी नहीं, कोई कमी नहीं, ते चोरां दी भी कोई कमी नहीं। बड़े बड़े चोर बैठे मंदरां तो चोरियां कर लेंदे ने, कई बार गुरुद्वारियां तो भी चोरी कर लेंदे ने, दाल लगन दी देर है। दीवान चल रहा सीगा, गल सच्चाई तुहानू दस रहे हां, कित्थों दी होई मैं नाम ना ही दसां ते बेहतर रहेगा। एक आदमी नू गुरुद्वारे तो चोरी करदिया रंगे हाथ फड़िया गया, माया चढ़दी ना जदों। एक तो बड़ा पुट्ठा रवाज है, मैनू पुट्ठा लगता है, कईयां नू चंगा ये भी लगता होएगा क्योंकि असंख मूरख अंध घोर, कोई कमी नहीं है, हर एक बंदे दी आपो अपनी सोच है। चढ़ाना जे एक डॉलर है करो, एक डॉलर लेके ही आओ, पर नहीं, चढ़ाने ने दस, गिण के नौ चुकने ने, उतो टाइम लगेगा, दू पूरी संगत वेखदी रहेगी ना इन द मेन टाइम कि इस बंदे ने कुछ चढ़ाया है अज उथे जाके, बड़ा चन्न निकल आया तू चढ़ाया है, की हो गया जे चढ़ा देता है। तो उस आदमी ने चढ़ाना एक डॉलर होंदा सी, दस रखने, कुछ देर ते इंज करदा रहा, फिर उन्हें वेख्या कि मेरी इमेज सोहनी बन गई है, तो चढ़ाना उन्हें एक डॉलर ते चेंज भी डॉलर का लै जाना, पंजाह का भी लै जाना। जदों बाद विचों गिनती करनी उन्होंने कहना चढ़ते थे बहुत ने पैसे, पर जदों बाद च देखो कैशियर जेडे खजांची हुंदे ने जदों चैक करन निकलन कुछ भी ना, मॉर्टगेज पूरी करनी भी औखी हो गई, समझ नहीं लगी चक्कर की हो रहा है। एक दिन वो बंदा बैठ गया सामने कि अज मैं जरा चंगी तरह वेखांगा कि चक्कर है कि चढ़ते बहुत ने, गिनो तो बड़े थोड़े निकलते ने। उस बंदे नू उस दिन उन्होंने रंगे हाथ पकड़ लिया, जदों पकड़िया तो इंजी फड़ के उन्हों बाहर लै गए, होर भी अठ दस जने संगत दे पै गए उन्हों, भई ये तू की करदा तेनू शर्म नहीं आती। बजाय इस दे कि वह बंदा शर्मिंदा हुंदा कि मैं फड़िया गया, ਮਾਫੀ ਮੰਗਦਾ। ਅੱਗੋਂ ਕਹਿੰਦਾ ਇਹ ਤੇ ਪਿਓ ਪੁੱਤਰ ਦਾ ਮਾਮਲਾ, ਤੁਸੀਂ ਵਿੱਚ ਕੌਣ ਹੁੰਦੇ ਹੋ? ਕਹਿੰਦੇ ਕੀ ਮਤਲਬ? ਕਹਿੰਦੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮੇਰੇ ਪਿਓ ਨੇ, ਪਿਓ ਦੇ ਕੋਲੋਂ ਨਹੀਂ ਮੰਗਣੇ ਪੈਸੇ ਤੇ ਕਿਹਦੇ ਕੋਲੋਂ ਮੰਗਣੇ ਨੇ? ਹੁਣ ਗ੍ਰੰਥੀ ਨੂੰ ਮੈਂ ਜਾ ਕੇ ਕਹਾਂਗਾ ਮੈਨੂੰ ਪੈਸੇ ਦੇ ਦੇ, ਉਹਨੇ ਤਾਂ ਦੇਣੇ ਕੋਈ ਨਹੀਂ, ਮੈਂ ਆਇਆ ਵਾਂ ਆਪਣੇ ਪਿਓ ਕੋਲੋਂ ਲੈ ਚੱਲਿਆ, ਜਦੋਂ ਮੇਰੇ ਕੋਲ ਹੋਣਗੇ ਵਾਪਸ ਆ ਕੇ ਰੱਖ ਜਾਵਾਂਗਾ ਮੈਂ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਜਿਹੜਾ ਗੁਰੂ ਦੇ ਘਰ ਪਰਮਾਤਮਾ ਦੇ ਘਰ ਵੀ ਚੋਰੀ ਕਰਨ ਤੋਂ ਗੁਰੇਜ਼ ਨਾ ਕਰੇ, ਹਰਾਮ ਖੋਰ ਹੈ। ਖਿਆਲ ਕਰਨਾ, ਹਰਾਮ ਖੋਰ ਕਿਸ ਨੂੰ ਕਹਿੰਦੇ ਨੇ? ਜਿਹੜਾ ਹੱਕ ਹਲਾਲ ਦੀ ਕਮਾਈ ਨਾ ਖਾਵੇ। ਖਿਆਲ ਕਰਨਾ ਇਸ ਗੱਲ ਨੂੰ, ਬੜਾ ਬਰੀਕੀ ਨਾਲ ਸਮਝਣਾ। ਵੈਸੇ ਬਰੀਕੀ ਨਾਲ ਜਦੋਂ ਬਹੁਤੀਆਂ ਗੱਲਾਂ ਸਮਝਣ ਤੇ ਸਮਝਾਉਣ ਲੱਗ ਪਾਉਣਾ ਤੇ ਬੜਾ ਔਖਾ ਹੋ ਜਾਂਦਾ ਹੈ ਕੰਮ। ਹਰਾਮ ਖੋਰ ਜਿਹੜਾ ਮਿਹਨਤ ਕੀਤੇ ਬਗੈਰ ਖਾਣਾ ਚਾਹ ਰਿਹਾ ਹੈ, ਜਿਹੜਾ ਆਦਮੀ ਪਸੀਨਾ ਖੂਨ ਮਿਹਨਤ ਬਗਾਏ ਬਗੈਰ ਖਾਣਾ ਚਾਹ ਰਿਹਾ ਹੈ, ਉਹ ਕਹਿੰਦੇ ਨੇ ਗੱਲ ਪੂਰੀ ਨਹੀਂ ਹੋਈ। ਕਿਸੇ ਨੇ ਕਿਹਾ ਕਿ ਬਈ ਮੈਂ ਤਾਂ ਬੜੀ ਮਿਹਨਤ ਕਰਦਾ ਵਾਂ ਤੇ ਮਿਹਨਤ ਕਰਕੇ ਖਾਂਦਾ ਵਾਂ, ਸੋ ਮੈਂ ਇਸ ਕੈਟੇਗਰੀ 'ਚ ਨਹੀਂ ਆਉਂਦਾ ਜਿਸ ਕੈਟੇਗਰੀ ਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਹਰਾਮ ਖੋਰ। ਖਿਆਲ ਕਰਨਾ, ਆਪਣੇ ਮਾਲਕ ਦਾ ਦਿੱਤਾ ਹੋਇਆ ਖਾ ਕੇ ਤੇ ਮਾਲਕ ਨੂੰ ਜਿਹੜਾ ਅੱਖਾਂ ਵਿਖਾਉਂਦਾ ਫਿਰੇ, ਉਹਨੂੰ ਵੀ ਤੇ ਹਰਾਮਖੋਰੀ ਕਹਿੰਦੇ ਨੇ। ਜਿਸਨੇ ਕਦਰ ਨਾ ਜਾਣੀ ਆਪਣੇ ਮਾਲਕ ਦੀ, ਜਿਸਨੇ ਕਦਰ ਨਾ ਜਾਣੀ ਉਸ ਦਾਤਾ ਦੀ, ਉਹਨੂੰ ਤੁਸੀਂ ਕੀ ਕਹੋਗੇ? ਤੇ ਇਸ ਨਿਯਮ ਦੇ ਨਾਲ ਜੇਕਰ ਦੇਖੀਏ ਤੇ ਪਰਮਾਤਮਾ ਦੀਆਂ ਕਿਤਨੀਆਂ ਬਖਸ਼ਿਸ਼ਾਂ ਹਰ ਆਦਮੀ ਲੈ ਰਿਹਾ ਹੈ, ਪਰ ਕਿੰਨੇ ਨੇ ਜਿਹੜੇ ਉਸ ਦੇਣ ਵਾਲੇ ਰਾਮ ਦੇ ਸ਼ੁਕਰਗੁਜ਼ਾਰ ਹੁੰਦੇ ਨੇ, ਔਰ ਦੇਣ ਵਾਲੇ ਦੀ ਇਹਨਾਂ ਦਾਤ ਦੇ ਬਦਲੇ ਉਸਨੂੰ ਧੰਨਵਾਦ ਕਹਿੰਦੇ ਨੇ। ਚੋਰ ਕਿਸ ਨੂੰ ਕਹਿੰਦੇ ਆ? ਚੋਰ ਕੌਣ ਹੈ ਕਿ ਮਾਲਕ ਹਾਜ਼ਰ ਨਾ ਹੋਏ ਤੇ ਪਈ ਹੋਈ ਚੀਜ਼ ਨੂੰ ਚੁੱਕ ਕੇ ਲੈ ਜਾਵੇ ਤੇ ਕਵੇ ਮੇਰੀ ਹੈ? ਚੋਰ ਉਸੇ ਨੂੰ ਤੇ ਕਹਿੰਦੇ, ਹੋਰ ਕੀ। ਇੱਕ ਆਦਮੀ ਥੈਲਾ ਚੁੱਕ ਕੇ ਰਾਤ ਦੇ ਵਕਤ ਸਟਰੀਟ ਦੇ ਉੱਪਰ ਸੜਕ ਤੇ ਘੁੰਮਦਾ ਪਿਆ ਸੀ, ਪੁਲਿਸ ਨੇ ਰੋਕ ਲਿਆ, ਪੁੱਛਿਆ ਕਿੱਥੋਂ ਆ ਰਹੇ ਹੈ? ਫਲਾਂ ਜਗ੍ਹਾ ਤੋਂ ਆ ਰਹੇ ਹੈ। ਥੈਲੇ 'ਚ ਕੀ ਹੈ? ਤੇ ਜਦੋਂ ਖੋਲਿਆ ਤੇ ਕੋਈ ਟਿਪ ਰਿਕਾਰਡਰ, ਕੋਈ ਛੋਟਾ ਰੇਡੀਓ, ਕੋਈ 2-4 ਕੜੀਆਂ, ਸਮਝ ਗਿਆ ਵੀ ਇਹ ਸਮਾਨ ਕੁਛ ਗੜਬੜ ਹੈ। ਪੁੱਛਿਆ ਕਿੱਥੋਂ ਲੈ ਕੇ ਆਇਆ? ਪਹਿਲੇ ਤਾਂ ਨਹੀਂ ਮੰਨਿਆ, ਪਰ ਫਿਰ ਉਹ ਮੰਨ ਗਿਆ ਕਿ ਹੁਣ ਤੇ ਪਕੜਿਆ ਗਿਆ। ਕਹਿੰਦਾ ਕਿ ਮੈਂ ਚੁੱਕ ਕੇ ਲਿਆਇਆ ਵਾਂ, ਚੋਰੀ ਕੀਤੀ ਹੈ। ਸਜ਼ਾ ਹੋ ਗਈ, ਜੇਲ੍ਹ 'ਚ ਪਹੁੰਚਾ ਦਿੱਤਾ ਗਿਆ। ਪਰ ਖਿਆਲ ਨਾਲ ਦੇਖਿਆ ਜਾਏ, ਨਾ ਉਹਨੇ ਕੜੀ ਆਪਣੀ ਕਲਾਈ 'ਤੇ ਬੰਨ੍ਹੀ ਹੈ, ਨਾ ਉਹਨੇ ਕਲੋਕ ਨੂੰ ਆਪਣੇ ਘਰ ਰੱਖਿਆ ਸੀ, ਨਾ ਹੀ ਉਸ ਸਮਾਨ ਨੂੰ ਉਹਨੇ ਕਿਸੇ ਵੀ ਤਰੀਕੇ ਨਾਲ ਪ੍ਰਯੋਗ ਕੀਤਾ, ਤੇ ਫਿਰ ਸਜ਼ਾ ਕਿਉਂ? ਸਜ਼ਾ ਕਿਸ ਕਰਕੇ? ਸਜ਼ਾ ਸਿਰਫ ਇੰਨੀ ਗੱਲ ਕਰਕੇ ਕਿ ਸਮਾਨ ਉਸਦਾ ਨਹੀਂ ਸੀ, ਚੀਜ਼ ਉਸਦੀ ਨਹੀਂ ਸੀ, ਪਰ ਉਹਨੇ ਮੇਰੀ ਕਿਹਾ ਹੈ ਕਿ ਇਹ ਮੇਰੀ ਹੈ, ਇੰਨੇ ਭਰ ਕਹਿਣ 'ਤੇ ਸਜ਼ਾ, ਇੰਨੇ ਭਰ ਨੂੰ ਅਸੀਂ ਚੋਰੀ ਕਹਿ ਦਿੰਦੇ ਹਾਂ। ਖਿਆਲ ਰੱਖਣਾ, ਸਾਰਾ ਕੁਛ ਪਰਮਾਤਮਾ ਦਾ ਹੈ, ਸਾਰੀਆਂ ਚੀਜ਼ਾਂ ਪਰਮਾਤਮਾ ਦੀਆਂ ਨੇ, ਤੇ ਜਦੋਂ ਅਸੀਂ ਕਹਿੰਦੇ ਹਾਂ ਇਹ ਮੇਰੀ ਹੈ, ਖਿਆਲ ਰੱਖਣਾ ਮਾਲਕ ਉਹ ਸੀ, ਉਹਦੀ ਚੀਜ਼ ਨੂੰ ਅਸੀਂ ਮੇਰੀ ਕਿਹਾ, ਕਿਆ ਇਹ ਚੋਰੀ ਨਾ ਹੋ ਗਈ? ਫਿਰ ਚੋਰੀ ਤਾਂ ਬਿਲਕੁਲ ਹੋ ਗਈ। ਥੋੜ੍ਹਾ ਜਿਹਾ ਹੋਰ ਇਹਦੇ ਤੇ ਗਹਿਰੇ ਉਤਰੀਏ, ਮਾਲਕ ਸਾਹਮਣੇ ਨਾ ਹੋਵੇ ਤੇ ਉਹਦੀ ਚੀਜ਼ ਨੂੰ ਆਪਣਾ ਬਣਾਈਏ ਤੇ ਚੋਰੀ ਹੋ ਗਈ, ਮਾਲਕ ਸਾਹਮਣੇ ਖਲੋਤਾ ਹੋਏ ਤੇ ਉਹਦੇ ਸਾਹਮਣੇ ਅਸੀਂ ਬੰਦੂਕ ਦੇ ਜ਼ੋਰ ਦੇ ਉੱਤੇ ਉਹਦੀ ਚੀਜ਼ ਨੂੰ ਛੀਨ ਲਈਏ ਤੇ ਕਹਿੰਦੇ ਡਾਕਾ ਹੋ ਗਿਆ, ਨਾ ਦਿਸ ਇਜ਼ ਬਰਗਲਰੀ। ਜਿਹੜੇ ਤੇ ਇਹ ਮੰਨਦੇ ਨੇ ਕਿ ਰੱਬ ਕਿਧਰੇ ਸੱਤਵੇਂ ਅਸਮਾਨ ਤੇ, ਕਿਸੇ ਪਤਾਲ ਤੇ, ਕਿਸੇ ਆਕਾਸ਼ ਤੇ ਰਹਿੰਦਾ ਹੈ, ਉਹ ਤੇ ਹੋਣਗੇ ਚੋਰ, ਕਿ ਦੁਨੀਆ ਦੀ ਹਰ ਚੀਜ਼ ਸੀ ਰੱਬ ਦੀ ਤੇ ਅਸੀਂ ਕਿਹਾ ਮੇਰੀ, ਤੇ ਉਹ ਤੁਸੀਂ ਗਾ ਦੂਰ ਨਾ, ਚੋਰ ਹੋ ਗਏ। ਪਰ ਰੱਬ ਕਿਧਰੇ ਦੂਰ ਤਾਂ ਹੈ ਨਹੀਂ, ਬਾਣੀ ਕਹਿੰਦੀ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ, ਏਕ ਅਨੇਕ ਵਿਆਪਕ ਪੂਰਕ, ਜਤ ਦੇਖਾਂ ਤਤ ਸੋਈ, ਜੇ ਸਾਰੇ ਪਾਸੇ ਉਹੀ ਹੈ, ਹਾਜ਼ਰ ਹੈ, ਨਾਜ਼ਰ ਹੈ, ਤੇ ਉਸ ਹਾਜ਼ਰ ਨਾਜ਼ਰ ਪਰਮਾਤਮਾ ਦੇ ਸਾਹਮਣੇ ਅਸੀਂ ਛਾਤੀ ਠੋਕ ਠੋਕ ਕੇ ਕਹਿੰਦੇ ਹਾਂ ਇਹ ਘਰ ਮੇਰਾ, ਇਹ ਪਰਿਵਾਰ ਮੇਰਾ, ਇਹ ਸਮਾਨ ਮੇਰਾ, ਇਹ ਚੀਜ਼ਾਂ ਮੇਰੀਆਂ, ਤੇ ਖਿਆਲ ਕਰਨਾ ਅਸੀਂ ਫਿਰ ਰੱਬ ਦੇ ਚੋਰ ਹੀ ਨਹੀਂ, ਰੱਬ ਦੇ ਡਾਕੂ ਹੋਏ ਬੈਠੇ ਹਾਂ। ਤਾਂ ਹੀ ਤਾਂ ਕਬੀਰ ਜੀ ਵਾਰ ਵਾਰ ਕਹਿ ਰਹੇ ਨੇ ਕਿ ਨਹੀਂ ਮੇਰੀ ਨਾ ਕਹਿ, ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਹੈ ਮੇਰਾ। ਮੇਰਾ ਕਹਿਣਾ ਛੱਡ ਦੇ, ਵਰਤੀ ਭਾਵੇਂ ਜਾ। ਖਿਆਲ ਕਰਨਾ, ਉਪਯੋਗ ਕਰਨੇ ਵਿੱਚ ਕੋਈ ਗੁਨਾਹ ਨਹੀਂ, ਟੂ ਯੂਜ਼ ਅ ਪਰਟੀਕੁਲਰ ਆਬਜੈਕਟ ਇਜ਼ ਨਾਟ ਅ ਕ੍ਰਾਈਮ ਬਟ ਟੂ ਸਟਾਰਟ ਓਨਿੰਗ ਦੈਟ ਇਲੀਗਲੀ ਇਜ਼ ਅ ਕ੍ਰਾਈਮ। ਜਿਵੇਂ ਤੁਸੀਂ ਕਿਸੇ ਹੋਟਲ ਜਾਓ, ਕਿਸੇ ਰੈਸਟੋਰੈਂਟ 'ਚ ਜਾਓ, ਤੁਸੀਂ ਉੱਥੋਂ ਦੀਆਂ ਚੀਜ਼ਾਂ ਨੂੰ ਇਸਤੇਮਾਲ ਕਰਦੇ ਹੋ, ਯੂ ਆਰ ਯੂਜ਼ਿੰਗ ਆਲ ਦੇਅਰ ਯੂਟੈਂਸਿਲਸ ਐਂਡ ਬੈੱਡ ਐਂਡ ਟੀ ਵੀ ਐਂਡ ਦਿਸ ਐਂਡ ਦੈਟ, ਪਰ ਆਉਣ ਲੱਗਿਆਂ, ਚੈੱਕਆਊਟ ਕਰਨ ਲੱਗਿਆਂ, ਤੁਸੀਂ ਉਸ ਹੋਟਲ ਦੇ ਦੋ ਚਾਰ ਨਲਕੇ, ਦੋ ਚਾਰ ਬਲਬ ਉਤਾਰ ਕੇ ਆਪਣੇ ਸੂਟਕੇਸ ਵਿੱਚ ਪਾ ਲਓ, ਉਹਨਾਂ ਦੇ ਬਲੈਂਕਟਸ ਜਾਂ ਸ਼ੀਟਸ ਨੂੰ ਤੈਅ ਕਰਕੇ ਸੂਟਕੇਸ ਲੈ ਚੱਲੋ ਕਿ ਬਈ ਜਿਹੜੇ ਤੁਹਾਡਾ ਸਮਾਨ ਉਹ ਖੁਲਵਾ ਲੈਣ, ਤੇ ਹੋਟਲ ਦਾ ਸਮਾਨ ਤੁਹਾਡੇ ਟੈਚੀ ਚੋਂ ਨਿਕਲ ਆਏ, ਤੇ ਫਿਰ ਇਹ ਚੋਰੀ ਕੀ ਏਡਾ ਕਾ ਬਹੁਤ ਕੁਛ ਹੋ ਜਾਏ। ਵਰਤਨੇ 'ਚ ਕੋਈ ਦੋਸ਼ ਨਹੀਂ ਸੀ, ਪਰ ਚੁੱਕ ਕੇ ਲਿਆਉਣ 'ਚ ਦੋਸ਼ ਸੀ। ਪਰਮਾਤਮਾ ਨੇ ਸਾਨੂੰ ਇਹ ਸਰੀਰ ਦਿੱਤਾ, ਘਰ ਦਿੱਤਾ, ਪਰਿਵਾਰ ਦਿੱਤਾ, ਇਹ ਦੁਨੀਆ ਦਿੱਤੀ, ਵਰਤ ਇਸ ਨੂੰ, ਕੋਈ ਮਨਾ ਨਹੀਂ ਕਰ ਰਿਹਾ। ਤੈਨੂੰ ਉਹਨੇ ਵਰਤਨ ਲਈ ਦਿੱਤੀਆਂ ਨੇ, ਪਰ ਇਹਦੇ ਉੱਪਰ ਆਪਣੇ ਨਾਮ ਦੀ ਸਟੈਂਪ ਲਾਣੀ ਬੰਦ ਕਰ ਦੇ, ਕੋਈ ਦੋਸ਼ ਨਹੀਂ, ਕੋਈ ਇਲਜ਼ਾਮ ਨਹੀਂ, ਕੋਈ ਚੋਰੀ ਨਹੀਂ, ਕੋਈ ਡਾਕਾ ਨਹੀਂ। ਪਰ ਜਿਸ ਆਦਮੀ ਨੂੰ ਇਹ ਵਿਵੇਕ ਨਹੀਂ ਹੈ, ਜਿਸ ਆਦਮੀ ਨੂੰ ਇਸ ਚੀਜ਼ ਦੀ ਵਿਚਾਰ ਨਹੀਂ ਹੈ, ਉਹ ਸਾਰੇ ਇਸੇ ਫਿਰ ਸ਼੍ਰੇਣੀ 'ਚ ਆ ਜਾਣਗੇ। ਦੇ ਆਲ ਆਰ ਗੋਇੰਗ ਟੂ ਕਮ ਅੰਡਰ ਦਿਸ ਕੈਟੇਗਰੀ, ਜਿਹਦੇ 'ਚ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਅਸੰਖ ਚੋਰ ਹਰਾਮ ਖੋਰ, ਚੋਰ ਹੈਂ ਹਰਾਮ ਖੋਰ ਨੇ, ਖਾ ਕੇ ਉਸ ਮਾਲਕ ਦਾ ਸ਼ੁਕਰਾਨਾ ਨਹੀਂ ਕਰ ਰਹੇ। ਅਸੰਖ ਅਮਰ ਕਰ ਜਾਏ ਜ਼ੋਰ, ਕਹਿੰਦੇ ਨੇ ਫਿਰ ਐਸੇ ਲੋਕਾਂ ਦੀ ਵੀ ਕੋਈ ਕਮੀ ਨਹੀਂ, ਜਿਹੜੇ ਜ਼ੋਰ ਜ਼ਬਰਦਸਤੀ ਨਾਲ ਦੂਸਰਿਆਂ 'ਤੇ ਆਪਣੀ ਹਕੂਮਤਾਂ ਬਣਾ ਗਏ, ਦੂਸਰਿਆਂ ਦੇ ਉੱਪਰ ਆਪਣੇ ਜ਼ੋਰ ਔਰ ਜ਼ੁਲਮ ਦੇ ਬਲ ਉੱਪਰ ਰਾਜ ਕਰ ਗਏ, ਐਸੇ ਲੋਕਾਂ ਦੀ ਵੀ ਕੋਈ ਕਮੀ ਨਹੀਂ। ਖਿਆਲ ਰਹੇ ਹਿਟਲਰ ਦੁਨੀਆ ਦਾ ਸਭ ਤੋਂ ਜ਼ਾਲਿਮ ਰਾਜਾ ਮੰਨਿਆ ਗਿਆ ਹੈ, ਸਭ ਤੋਂ ਜ਼ਾਲਿਮ। 2.5 ਲੱਖ ਤੋਂ ਵੀ ਜ਼ਾਇਦਾ ਉਹ ਕਹਿੰਦੇ ਨੇ ਲਗਭਗ ਇਤਨੇ ਤੇ ਬਿਲਕੁਲ ਇਸ ਵਕਤ ਹੁਣ UNO ਨੇ ਸਵੀਕਾਰ ਕੀਤੇ ਨੇ ਕਿ ਇਹਨਾਂ ਲੋਕਾਂ ਨੇ 2.5 ਲੱਖ ਤੋਂ ਵੀ ਜ਼ਾਇਦਾ, ਕਹਿੰਦੇ ਨੇ ਰੋਜ਼ ਦੇ ਇੰਨੇ ਲੋਕ ਮਾਰੇ ਜਾਂਦੇ ਸਨ। ਕਿਸ ਪਿੱਛੇ? ਖੁਸ਼ੀ ਸੀ ਉਹਨੂੰ, ਦਬਾ ਕੇ ਦੂਸਰੇ ਉੱਪਰ ਉਸ ਜ਼ੋਰ ਤੇ ਜ਼ੁਲਮ ਦੇ ਆਧਾਰ ਦੇ ਉੱਪਰ, ਟੂ ਕ੍ਰੰਬਲ, ਟੂ ਕ੍ਰਸ਼ ਦ ਪੀਪਲ ਅੰਡਰ ਯੂਅਰ ਫੁੱਟ, ਟੂ ਬੀ ਅ ਕਿੰਗ। ਕਹਿੰਦੇ ਨੇ ਹਿਟਲਰ ਦੇ ਦਿਮਾਗ ਵਿੱਚ ਖਿਆਲ ਆਇਆ ਕਿ ਇੰਨੇ ਲੋਕਾਂ ਨੂੰ ਮੈਂ ਜਦੋਂ ਗੋਲੀ ਮਾਰਦਾ ਵਾਂ ਤੇ ਮੇਰੀ ਗੋਲੀ ਸਿੱਕੇ ਦਾ ਵੀ ਤਾਂ ਕਿੰਨਾ ਨੁਕਸਾਨ ਹੋ ਜਾਂਦਾ ਹੈ, ਮੇਰਾ ਬੜਾ ਘਾਟਾ ਪੈ ਰਿਹਾ ਹੈ। ਹਰ ਬੰਦੇ ਨੂੰ ਮਾਰਨ ਲਈ ਇੱਕ ਗੋਲੀ ਤਾਂ ਚਾਹੀਦੀ ਹੈ, ਔਰ ਜੇ 2 ਲੱਖ ਰੋਜ਼ ਦਾ ਬੰਦਾ ਮਾਰਨਾ ਹੋਵੇ ਤੇ ਕਿੰਨੀਆਂ ਗੋਲੀਆਂ, ਕਿੰਨਾ ਪੈਸਾ, ਹਿਸਾਬ ਲਗਾਇਆ ਇਸ ਬਣੀਆਂ ਬੁੱਧੀ ਆਦਮੀ ਨੇ, ਤੇ ਇਹਨੇ ਨਵਾਂ ਤਰੀਕਾ ਇਜ਼ਾਦ ਕਰ ਦਿੱਤਾ, ਜ਼ਹਿਰੀਲੀਆਂ ਗੈਸ ਚੈਂਬਰਸ, 20,000 ਆਦਮੀ ਨੂੰ ਇਕੱਠਾ ਚੈਂਬਰ 'ਚ, ਇੰਜ ਨਹੀਂ ਕਿ ਖੜੇ ਨੇ, ਇੰਜ ਨਹੀਂ ਕਿ ਬੈਠੇ ਨੇ, ਪਾਈਲਅਪ ਕਰ ਦਿੱਤੇ ਜਾਂਦੇ ਸਨ। ਜਿਵੇਂ ਅਸੀਂ ਕਿਤਾਬ ਤੇ ਕਿਤਾਬ ਤੇ ਕਿਤਾਬ ਰੱਖ ਦਈਏ, ਇਵੇਂ ਬੰਦੇ ਤੇ ਬੰਦਾ ਰੱਖ ਕੇ 20,000 ਆਦਮੀ ਨੂੰ ਪਾਈਲਅਪ ਕਰਕੇ ਜ਼ਹਿਰੀਲੀ ਗੈਸ ਛੱਡੀ ਜਾਂਦੀ, ਔਰ ਇਸ ਜ਼ਹਿਰ ਦੇ ਘੁੱਟਣ ਦੇ ਵਿੱਚ ਲੋਕ ਤੜਫ ਤੜਫ ਕੇ ਮਰ ਜਾਂਦੇ। ਇੱਥੇ ਹੀ ਬਸ ਨਹੀਂ, ਇਹਦੇ ਮਨ ਵਿੱਚ ਹੋਰ ਖਿਆਲ ਆਇਆ ਕਿ ਜਦੋਂ ਇਹ ਮਰ ਜਾਂਦੇ ਨੇ ਤੇ ਇਹਨਾਂ ਦੇ ਜਿਸਮ ਤੇ ਲੱਗੇ ਹੋਏ, ਔਰਤਾਂ ਦੇ ਜਿਸਮ ਤੇ ਲੱਗੇ ਹੋਏ ਬਾਲ ਬੇਕਾਰ ਚਲੇ ਜਾਂਦੇ ਨੇ, ਕੀ ਨਾ ਕੀਤਾ ਜਾਏ। ਤਰੀਕਾ ਉਹਨੇ ਨਵਾਂ ਇਜਾਦ ਕੀਤਾ, ਹਰ ਔਰਤ ਨੂੰ ਮਾਰਨ ਤੋਂ ਪਹਿਲਾਂ, ਗੈਸ ਚੈਂਬਰ 'ਚ ਭੇਜਣ ਤੋਂ ਪਹਿਲਾਂ ਗੰਜਾ ਕਰਵਾ ਦਿੰਦਾ ਸੀਗਾ, ਔਰ ਇਹਨਾਂ ਵਾਲਾਂ ਦੀਆਂ ਜਾਂ ਤਾਂ ਰੱਸੀਆਂ ਬੰਦੀਆਂ ਸਨ ਜਿਹੜੀ ਕਿ ਆਰਮੀ ਪਰਸਨਲ ਦੇ ਕੰਮ ਆਉਂਦੀਆਂ, ਜਾਂ ਇਹਨਾਂ ਵਾਲਾਂ ਨੂੰ ਬਿਜ਼ਨਸ ਦੇ ਵਾਸਤੇ ਵੇਚ ਦਿੱਤਾ ਜਾਂਦਾ ਸੀ ਵਿਗਸ ਬਣਾਉਣ ਵਾਸਤੇ। ਖਿਆਲ ਕਰਨਾ, ਕਈ ਵਾਰ ਖੈਰ ਜਿਹੜੇ ਤੇ ਪਗੜੀ ਬੰਨਦੇ ਨੇ, ਜੇ ਉਹਨਾਂ ਦੇ ਵਾਲ ਝੜ ਵੀ ਜਾਣ ਤਾਂ ਪਤਾ ਕੋਈ ਨਹੀਂ ਲੱਗਦਾ, ਪਰ ਜਿਹੜੇ ਪਗੜੀ ਨਹੀਂ ਬੰਨਦੇ ਔਰ ਜਿਹਨਾਂ ਦੇ ਵਾਲ ਉਤਰ ਜਾਂਦੇ ਨੇ ਔਰ ਵਿਗ ਪਾਉਂਦੇ ਨੇ ਸਿਰ ਦੇ ਉੱਤੇ, ਖਿਆਲ ਕਰਨਾ ਪਤਾ ਨਹੀਂ ਕਿਸ ਮੁਰਦੇ ਦੇ ਸਿਰ ਦੇ ਉਤਰੇ ਹੋਏ ਵਾਲ ਨੇ, ਖਿਆਲ ਕਰਨਾ ਪਤਾ ਨਹੀਂ ਕਿਹੋ ਜੇ, ਕਿਸ ਵਿਅਕਤੀ ਦੀ ਮਜਬੂਰੀ ਕਿ ਕਿਸ ਵਿਅਕਤੀ ਦੀ ਮੌਤ ਨੇ ਤੈਨੂੰ ਇਹ ਵਾਲ ਦਿੱਤੇ ਨੇ। ਖੈਰ ਮੈਂ ਆਪਣੇ ਵਿਸ਼ੇ ਤੇ ਵਾਪਸ ਆਵਾਂ। ਅਸੰਖ ਗਲਵਡ ਹੱਤਿਆ ਕਮਾਏ, ਐਸੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਜਿਹੜੇ ਦੂਸਰੇ ਦੀ ਹੱਤਿਆ ਕਰਨ ਵਿੱਚ, ਦੂਸਰੇ ਨੂੰ ਮਾਰਨ ਵਿੱਚ ਸੁੱਖ ਮਹਿਸੂਸ ਕਰਦੇ ਨੇ। ਇਹਨਾਂ ਨੂੰ ਅਸੀਂ ਸੈਡਿਸਟਿਕ ਪਰਸਨ ਕਹਿੰਦੇ ਹਾਂ। ਸੈਡਿਸਟਿਕ ਪਰਸਨ, ਇੱਕ ਉਹ ਲੋਕ ਨੇ ਜਿਹੜੇ ਦੂਸਰੇ ਨੂੰ ਤਕਲੀਫ ਦੇ ਕੇ ਖੁਸ਼ ਹੁੰਦੇ ਨੇ। ਕੋਈ ਕਮੀ ਨਹੀਂ ਇਹੋ ਜਿਹੇ ਲੋਕਾਂ ਦੀ। ਚੰਗੇ ਭਲੇ ਘਰ ਵਿੱਚ ਸੁਖੀ ਵਸ ਰਹੇ ਹੋ, ਚੰਗੇ ਭਲੇ ਦੂਸਰੇ ਆਪਣੇ ਘਰਾਂ ਵਿੱਚ ਸੁਖੀ ਵਸ ਰਹੇ ਨੇ, ਪਰ ਇੱਥੇ ਛਾਤੀ ਦੇ ਵਿੱਚ ਕੁਝ ਤਕਲੀਫ ਉੱਠਦੀ, ਕੁਝ ਕੰਡੇ ਚੁਭਦੇ ਨੇ, ਤੇ ਫਿਰ ਕੁਝ ਨਾ ਕੁਝ ਐਸੀ ਪਲੈਨਿੰਗ ਕਰਕੇ, ਕੁਝ ਨਾ ਕੁਝ ਐਸੀ ਗੱਲ ਕਹਿ ਛੱਡੋ ਕਿਸੇ ਨੂੰ ਕਿ ਸੜ ਵੱਲ ਜਾਏ, ਕੁਝ ਨਾ ਕੁਝ ਐਸਾ ਤਰੀਕਾ ਕਰ ਜਾਓ ਕਿ ਅਗਲੇ ਨੂੰ ਤਕਲੀਫ ਹੋ ਜਾਏ। ਅਸੰਖ ਪਾਪੀ ਪਾਪ ਕਰ ਜਾਏ, ਪਾਪ ਕਰਨ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ। ਦੇਰ ਆਰ ਕਾਊਂਟਲੈਸ ਪੀਪਲ ਹੂ ਗੈਟ ਫਨ, ਹੂ ਗੈਟ ਥ੍ਰਿਲ ਇਨ ਕਮਿਟਿੰਗ ਕ੍ਰਾਈਮਸ। 20 ਔਰਤਾਂ ਦੀ ਹੱਤਿਆ ਕਰਕੇ, ਉਹਨਾਂ ਦੇ ਜਿਸਮ ਦੇ ਟੁਕੜੇ ਟੁਕੜੇ ਕਰਕੇ, ਡੀਪ ਫਰੀਜ਼ਰ 'ਚ ਫਰੀਜ਼ ਕਰਕੇ ਔਰ ਖਾਣੇ ਦੀ ਥਾਂ 'ਤੇ ਇਸਤੇਮਾਲ ਕਰਦਾ ਹੈ, ਐਸਾ ਵੀ ਇੱਕ ਆਦਮੀ US ਕ੍ਰਾਈਮ ਹਿਸਟਰੀ 'ਚ ਪਕੜਿਆ ਗਿਆ। ਇੰਗਲੈਂਡ ਦੇ ਵਿੱਚ ਐਸੇ ਵੀ ਵਿਅਕਤੀ ਪਕੜੇ ਗਏ ਜਿਹੜੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ, ਐਬਡਕਟ ਕਰ ਲੈਂਦੇ ਔਰ ਉਹਨਾਂ ਦੇ ਨਰਮ ਜਿਸਮ ਨੂੰ, ਕਿਉਂਕਿ ਉਹ ਕਹਿੰਦੇ ਕਿ ਹੈਨ ਇਜ਼ ਨੋਟ ਦੈਟ ਡਿਲੀਸ਼ੀਅਸ, ਕਾਕਸ ਆਰ ਨੋਟ ਦੈਟ ਡਿਲੀਸ਼ੀਅਸ, ਚਿਕਨ ਇਜ਼। ਸੋ ਇਨ ਦਾ ਸੇਮ ਵੇ ਗਰੋਨ ਅਪ ਹਿਊਮਨ ਬੀਂਗਸ ਆਰ ਨੋਟ ਡਿਲੀਸ਼ੀਅਸ, ਚਿਲਡਰਨ ਆਰ ਡਿਲੀਸ਼ੀਅਸ। ਬੱਚਿਆਂ ਨੂੰ ਕੱਟ ਕੱਟ ਕੇ ਖਾ ਜਾਣਾ, ਬੱਚਿਆਂ ਦੇ ਜਿਸਮ ਨੂੰ ਕੱਟ ਕੱਟ ਕੇ ਖਾ ਜਾਣਾ, ਐਸੇ ਆਦਮੀ ਨੂੰ ਵੀ ਪਕੜਿਆ ਗਿਆ। ਜਦੋਂ ਉਹਦੀ ਡਰੇਨੇਜ ਰੁਕ ਗਈ, ਪਲੰਬਰ ਨੂੰ ਉਸਨੇ ਬੁਲਾਇਆ ਤੇ ਪਲੰਬਰ ਤੇ ਸੋਚ ਕੇ ਆਇਆ ਸੀ ਵੀ ਸ਼ਾਇਦ ਕੋਈ ਮਿੱਟੀ ਕੋਈ ਪੱਥਰ ਫਸਿਆ ਹੋਏਗਾ, ਪਰ ਉਹਦੀਆਂ ਪਾਈਪਸ ਦੇ ਵਿੱਚ ਹੱਡੀਆਂ ਫਸੀਆਂ ਸਨ, ਮਾਸੂਮ ਬੱਚਿਆਂ ਦੀਆਂ, ਛੋਟੇ ਛੋਟੇ ਬੱਚਿਆਂ ਦੀਆਂ। ਖੁਸ਼ੀ ਲੈ ਰਿਹਾ ਹੈ, ਸੁੱਖ ਲੈ ਰਿਹਾ ਹੈ ਦੂਸਰੇ ਦੀ ਹੱਤਿਆ ਕਰਕੇ। ਸੈਡਿਸਟਿਕ ਪਰਸਨ, ਇਹੋ ਜਿਹਿਆਂ ਦੀ ਵੀ ਕੋਈ ਕਮੀ ਨਹੀਂ ਇਸ ਦੁਨੀਆਂ 'ਚ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਅਸੰਖ ਕੁੜਿਆਰ ਕੂੜੇ ਫਿਰਾਹੇ, ਇਹੋ ਜਿਹੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਜਿਹੜੇ ਹਲਕਾ ਭੋਜਨ 'ਤੇ ਕੀ ਕੂੜ ਖਾਂਦੇ ਨੇ, ਕੂੜ ਖਾਂਦੇ ਨੇ। ਸ਼ੇਰ ਦੇ ਦਿਲ ਦਾ ਕਹਿੰਦੇ ਨੇ ਮਾਸ ਜੇਕਰ ਖਾਧਾ ਜਾਏ ਤਾਂ ਕਿਸੇ ਨੇ ਕਹਿ ਦਿੱਤਾ ਕਿ ਬਜ਼ੁਰਗੀ 'ਚ ਜਵਾਨੀ ਵਾਪਸ ਆ ਜਾਏਗੀ, ਮਾਰ ਮਾਰ ਸ਼ੇਰ ਹੀ ਖਾ ਛੱਡੇ ਨੇ। ਕਿਸੇ ਨੇ ਕਹਿ ਛੱਡਿਆ ਲਾਬਸਟਰ ਖਾਓ ਤਾਂ ਲਾਬਸਟਰ ਖਾਣ ਦੇ ਨਾਲ ਜੁਆਇੰਟ ਪੇਨਸ ਨਹੀਂ ਹੁੰਦੇ, ਆਦਮੀ ਉਹ ਵੀ ਖਾਈ ਤੁਰਿਆ ਜਾ ਰਿਹਾ। ਖਾਣ ਦੀ ਵੀ ਕੋਈ ਸੀਮਾ ਹੈ ਕਿ ਨਹੀਂ ਹੈ? ਸਵਾਦ ਦੀ ਵੀ ਕੋਈ ਸੀਮਾ ਹੈ ਕਿ ਨਹੀਂ ਹੈ? ਇਤਨੇ ਸੁੰਦਰ ਫਲ ਪਦਾਰਥ, ਇਤਨੇ ਸੁੰਦਰ ਸਬਜ਼ੀਆਂ, ਇਹ ਕਿਸ ਪਿੱਛੇ ਪ੍ਰਭੂ ਨੇ ਉਗਾਈਆਂ? ਪਰ ਨਹੀਂ, ਆਦਮੀ ਕੁੜਿਆਰ ਖਾਏਗਾ, ਕੂੜ ਖਾਏਗਾ, ਮਲ ਭੱਖ ਕੇ ਖਾਏਗਾ। ਉਹ ਵੀ ਖਾ ਰਿਹਾ ਹੈ, ਮਲ ਭੱਖ ਕੇ ਖਾ ਰਿਹਾ ਹੈ। ਕਿਵੇਂ ਤੁਸੀਂ ਕਹੋਗੇ? ਕਿਵੇਂ? ਕੋਈ ਆਦਮੀ ਸਿੱਧਾ ਮਲ ਨਹੀਂ ਖਾ ਰਿਹਾ, ਪਰ ਦੂਸਰੇ ਤਰੀਕੇ ਖਾ ਰਿਹਾ। ਜਦੋਂ ਕਿਸੇ ਜਾਨਵਰ ਨੂੰ ਮਾਰਿਆ ਜਾਂਦਾ ਹੈ, ਸਲੋਟਰ ਹਾਊਸ ਵਿੱਚ ਜਦੋਂ ਕਿਸੇ ਵੀ ਜਾਨਵਰ ਨੂੰ ਮਾਰਿਆ ਜਾਂਦਾ ਹੈ, ਮੈਨੀ ਅ ਟਾਈਮਸ ਉਹਨਾਂ ਦੇ ਬਾਵਲਸ ਆਰ ਨੋਟ ਕਲੀਅਰ, ਮਲ ਅਜੇ ਵੀ ਉਹਨਾਂ ਦੀਆਂ ਅੰਤੜੀਆਂ 'ਚ ਹੈ, ਅਜੇ ਵੀ ਉਹਨਾਂ ਦੀਆਂ ਇੰਟਸਟਾਈਨਸ ਦੇ ਵਿੱਚ ਸਟੂਲ ਇਜ਼ ਸਟਕ ਓਵਰ ਦੇਅਰ। ਤੇ ਜਦੋਂ ਕੱਟਣ ਵਾਲਿਆਂ ਨੇ ਕੱਟਿਆ ਹੈ ਤੇ ਉਹਨਾਂ ਨੇ ਨਾਲ ਮਲ ਨੂੰ ਵੀ ਕੱਟਿਆ ਹੈ, ਤੇ ਖਾਣ ਵਾਲਿਆਂ ਨੇ ਸਵਾਦ ਨਾਲ ਉਹ ਵੀ ਖਾ ਛੱਡਿਆ ਹੈ। ਤੇ ਗੁਰਦੇਵ ਕਹਿ ਰਹੇ ਨੇ ਅਸੰਖ ਕੂੜਿਆਰ ਕੂੜੇ ਫਿਰਾਹੇ, ਕੂੜ ਖਾ ਕੇ ਕੂੜ ਵਿੱਚ ਫਿਰਨ ਵਾਲੇ ਇਹੋ ਜਿਹੇ ਲੋਕਾਂ ਦੀ ਵੀ ਕੋਈ ਕਮੀ ਨਹੀਂ, ਕੋਈ ਕਮੀ ਨਹੀਂ। ਹਾਲਾਂਕਿ ਕਬੀਰ ਸਾਹਿਬ ਦੀ ਬੜੀ ਸੁੰਦਰ ਪੰਕਤੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੀ ਹੈ। ਉਹ ਕਹਿੰਦੇ ਨੇ ਕਿ ਇੱਕ ਪਾਸੇ ਤੂੰ ਕਹਿਣਾ ਹੈ ਕਿ ਮੇਰਾ ਰੱਬ ਸਾਰਿਆਂ 'ਚ ਹੈ, ਸਾਰਿਆਂ ਵਿੱਚ ਹੈ, ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਤੋ ਕਿਉਂ ਮੁਰਗੀ ਮਾਰੇ। ਸਵਾਲ ਕੀਤਾ ਉਹਨਾਂ ਨੇ, ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਤੋ ਕਿਉਂ ਮੁਰਗੀ ਮਾਰੇ, ਜੇ ਸਾਰਿਆਂ 'ਚ ਤੇਰਾ ਖੁਦਾ ਰਹਿੰਦਾ ਹੈ। ਤੇ ਮੌਲਵੀ ਸਾਹਿਬ ਜਦੋਂ ਜਿਵਾ ਕਰਦੇ ਹੋ ਬੱਕਰੇ ਨੂੰ ਬਕਰੀਦ ਉੱਤੇ, ਜਦੋਂ ਮੁਰਗੇ ਦੀ ਗਰਦਨ ਨੂੰ ਕੱਟ ਕੇ ਖਾਂਦੇ ਹੋ, ਕਿਆ ਉਸ ਵਿੱਚ ਉਸਦਾ ਖੁਦਾ ਤੇਰਾ ਖੁਦਾ ਨਹੀਂ ਸੀ? ਕਿਆ ਉਦੋਂ ਤੈਨੂੰ ਦਇਆ ਨਹੀਂ ਆਈ? ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਬਹੁਤ ਖੂਬਸੂਰਤ ਇੱਕ ਛੋਟੀ ਜਿਹੀ ਕਹਾਣੀ ਕਹੀ ਹੈ। ਮੈਂ ਕਹਾਣੀ ਭਰ ਨੂੰ ਸੰਖੇਪ ਵਿੱਚ ਇਨ ਸਮਰੀ ਕਰਨ ਲੱਗੀ ਹਾਂ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਇੱਕ ਵਾਰ ਬੱਕਰੀ ਜਿਸਨੂੰ ਕਿ ਕਸਾਈ ਕੱਟਣ ਲੱਗਾ ਸੀ, ਕੱਟਣ ਦੀ ਤਿਆਰੀ ਵਿੱਚ ਸੀ, ਤਲਵਾਰ ਤੇਜ਼ ਕਰ ਰਿਹਾ ਸੀ, ਕਹਿੰਦੇ ਨੇ ਬੱਕਰੀ ਹੱਸਦੀ ਹੈ। ਕਸਾਈ ਪੁੱਛਦਾ ਹੈ, ਇਹ ਬੱਕਰੀ ਤੂੰ ਹੱਸਦੀ ਕਿਉਂ ਹੈ? ਬੱਕਰੀ ਕਹਿੰਦੀ ਹੈ, ਮੈਂ ਤੇਰੇ ਉੱਤੇ ਹੱਸ ਰਹੀ ਹਾਂ। ਕਹਿੰਦੇ ਹੱਦ ਹੋ ਗਈ, ਅੱਜ ਤੱਕ ਤੇ ਜਾਨਵਰ ਰੋਂਦੇ ਸਨ, ਮਿਮਿਆਂਦੇ ਸਨ, ਡਰਦੇ ਸਨ, ਤੂੰ ਕੈਸੀ ਆਈ ਹੈ ਜਿਹੜੀ ਮੇਰੇ ਉੱਤੇ ਹੱਸਦੀ ਪਈ, ਬਜਾਏ ਕਿ ਖੁਦ ਰੋਵੇਂ ਕਿ ਤੇਰੀ ਮੌਤ ਕਰੀਬ ਹੈ। ਭਾਈ ਸਾਹਿਬ ਲਿਖਦੇ ਨੇ, ਬੱਕਰੀ ਕਹਿੰਦੀ ਹੈ ਮੈਂ ਤੇ ਮਾਸੂਮ ਜਏ ਪੱਤੇ ਖਾਧੇ ਸਨ, ਘਾਹ ਖਾਧੀ ਸੀ ਤੇ ਉਹਦਾ ਫਲ ਮੈਨੂੰ ਇਹ ਮਿਲ ਰਿਹਾ ਕਿ ਮੈਨੂੰ ਧੌਣ ਕਟਾਣੀ ਪੈ ਰਹੀ ਹੈ ਤੇ ਮੇਰਾ ਮਾਸ ਖਾ ਕੇ ਤੇਰਾ ਹਾਲ ਕੀ ਹੋਵੇਗਾ, ਬਸ ਇਹੀ ਉਹ ਸੋਚ ਕੇ ਮੇਰਾ ਆਸਾ ਨਿਕਲਦਾ ਪਿਆ ਹੈ। ਖਾ ਬਿਨਾ ਸ਼ੱਕ ਖਾ, ਤੂੰ ਮੈਨੂੰ ਜਿੰਨੀ ਵਾਰ ਮਰਜ਼ੀ ਖਾਣਾ ਖਾ, ਪਰ ਮੈਨੂੰ ਇਹ ਗੱਲ ਸੋਚ ਕੇ ਹਾਸਾ ਆ ਰਿਹਾ ਹੈ। ਭਾਈ ਗੁਰਦਾਸ ਜੀ ਲਿਖਦੇ, ਗੁਰੂ ਨਾਨਕ ਸਾਹਿਬ ਕਹਿੰਦੇ ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ, ਜੇ ਜਰਾ ਜੀ ਖੂਨ ਦਾ ਤੁਬਕਾ ਕਿਧਰੇ ਕੋਈ ਬੂੰਦ ਕੋਈ ਛਿੱਟਾ ਗਿਰ ਜਾਏ ਤੇਰੇ ਕੱਪੜਿਆਂ ਤੇ, ਤੂੰ ਕਹਿੰਦਾ ਮੈਲੇ ਹੋ ਗਏ ਗੰਦੇ ਹੋ ਗਏ ਤੇ ਖੂਨ ਨਾਲ ਭਰੇ ਸਣੇ ਹੋਏ ਮਾਸ ਨੂੰ ਖਾ ਕੇ ਤੂੰ ਸੋਚਦਾ ਹੈ ਮਨ ਪਵਿੱਤਰ ਹੋ ਜਾਏਗਾ, ਤੂੰ ਸੋਚਦਾ ਹੈ ਤੂੰ ਸਵਾਦ ਲਿਆ। ਯਾਦ ਰਹੇ ਜੇ ਤੂੰ ਦਇਆ ਨਹੀਂ ਕਰ ਸਕਿਆ ਆਸ ਪਾਸ ਇਹਨਾਂ ਬੇਜ਼ੁਬਾਨ ਜੀਵਾਂ ਦੇ ਉੱਤੇ ਤੇ ਉਮੀਦ ਕਰਨੀ ਛੱਡ ਦੇ ਕਿ ਫਿਰ ਪਰਮਾਤਮਾ ਤੇਰੇ ਉੱਤੇ ਦਇਆ ਕਰੇਗਾ। ਜੇ ਤੂੰ ਇਨਸਾਨ ਹੋ ਕੇ ਦਇਆ ਦੇ ਪਾਠ ਨੂੰ ਨਹੀਂ ਪੜ੍ਹ ਸਕਿਆ, ਤੂੰ ਦਇਆ ਨਹੀਂ ਕਰ ਸਕਿਆ, ਇੱਕ ਇੰਟਲੈਕਚੁਅਲ ਰੈਸ਼ਨਲ ਬੀਂਗ ਹੋ ਕੇ ਤੂੰ ਦੂਸਰੇ ਦੀ ਜ਼ਿੰਦਗੀ ਦੀ ਕਦਰ ਨਹੀਂ ਕਰ ਸਕਿਆ, ਤੇ ਕੱਲ ਨੂੰ ਜੇ ਤੈਨੂੰ ਜਾਂ ਤੇਰੇ ਪਰਿਵਾਰ 'ਚ ਕੋਈ ਕਿਸੇ ਦੀ ਹੱਤਿਆ ਕਰ ਜਾਏ ਤੇ ਫਿਰ ਦੁੱਖ ਨਾ ਮਨਾਈ। ਜੇ ਤੂੰ ਕਿਸੇ ਦੀ ਹੱਤਿਆ ਕਰਕੇ ਕਦੀ ਦੁੱਖ ਨਹੀਂ ਮਨਾਇਆ ਤੇ ਫਿਰ ਅੱਜ ਕਿਉਂ? ਮਹਾਤਮਾ ਬੁੱਧ ਦੀ ਜ਼ਿੰਦਗੀ, ਪੂਰਵ ਜਨਮਾਂ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਨੇ ਬੜਾ ਸੋਹਣਾ ਇੱਕ ਜਗ੍ਹਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ ਇੱਕ ਜਨਮ ਦੇ ਵਿੱਚ ਮੇਰਾ ਵਿਆਹ ਹੋਣ ਲੱਗਾ ਸੀ, ਮੈਂ ਉਦੋਂ ਵੀ ਰਾਜਕੁਮਾਰ ਸੀ, ਤੇ ਨਜ਼ਰ ਪਈ ਪੱਕਦੇ ਪਕਵਾਨਾਂ ਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਣ ਲੱਗੀ ਤੇ ਮੈਂ ਚੱਕਰ ਲੱਗ ਪਿਆ ਲਾਣ। ਬੁੱਧ ਲਿਖਦੇ ਨੇ, ਬੁੱਧ ਨੇ ਆਪਣੇ ਇਸ ਜੀਵਨ 'ਚ ਆਪਣੇ ਪੂਰਵ ਜਨਮ ਦੀ ਗੱਲ ਨੂੰ ਸੁਣਾਇਆ ਹੈ। ਉਹ ਕਹਿੰਦੇ ਨੇ ਮੈਂ ਘੁੰਮਦਿਆਂ ਘੁੰਮਦਿਆਂ ਉਸ ਜਗ੍ਹਾ ਜਿੱਥੇ ਹਲਵਾਈ ਲੱਗੇ ਸਨ, ਲਾਂਗਰੀ ਲੱਗੇ ਸਨ, ਮੈਂ ਉਸ ਥਾਂ ਤੇ ਪਹੁੰਚਿਆ ਜਿੱਥੇ ਹਜ਼ਾਰੋਂ ਬੱਕਰੇ ਔਰ ਹਜ਼ਾਰੋਂ ਮੁਰਗੇ ਰੱਖੇ ਗਏ ਸਨ ਔਰ ਇੱਕ ਇੱਕ ਕਰਕੇ ਕੱਟੇ ਔਰ ਵੱਡੇ ਜਾ ਰਹੇ ਸਨ। ਬੁੱਧ ਕਹਿੰਦੇ ਨੇ ਇਤਨੇ ਸਾਰੇ ਜੀਵਾਂ ਦੀ ਹੱਤਿਆ ਸਿਰਫ ਇੱਕ ਮੇਰੇ ਵਿਆਹ ਦੇ ਕਾਰਨ, ਕਿਉਂਕਿ ਮੇਰਾ ਵਿਆਹ ਹੋਣਾ ਹੈ ਤੇ ਆਏ ਮਹਿਮਾਨਾਂ ਨੂੰ ਭੋਜਨ ਖਵਾਉਣਾ ਹੈ, ਇਸ ਕਰਕੇ ਹਜ਼ਾਰਾਂ ਇਹ ਪ੍ਰਾਣੀ, ਇਹ ਜੀਵਿਤ ਪ੍ਰਾਣੀ ਮਾਰ ਦਿੱਤੇ ਜਾਣਗੇ। ਕਹਿੰਦੇ ਨੇ ਮੈਨੂੰ ਆਪਣੇ ਆਪ ਉੱਪਰ ਔਰ ਆਪਣੇ ਵਿਆਹ ਉੱਪਰ ਇਤਨੀ ਸ਼ਰਮਿੰਦਗੀ ਹੋਈ ਕਿ ਮੈਂ ਕਿਹਾ ਮੈਂ ਵਿਆਹ ਨਹੀਂ ਕਰਾਵਾਂ, ਜਾ ਲੈ ਜਾਣ ਦਿਓ ਇਹਨਾਂ ਸਾਰੇ ਮਹਿਮਾਨਾਂ ਨੂੰ ਵਾਪਸ, ਮੇਰੇ ਕਾਰਨ ਇਤਨੇ ਮਰ ਜਾਣ, ਮੈਂ ਨਹੀਂ। ਕਈ ਵਾਰ ਕਈ ਕਹਿੰਦੇ ਨੇ ਜੀ ਇਹ ਤਾਂ ਜੀ ਜ਼ਬਰਦਸਤੀ ਦੀ ਗੱਲ ਹੈ, ਗੱਲ ਕੋਈ ਇਹ ਬਣੀ ਨਹੀਂ ਜੀ, ਕਿਉਂ ਨਾ ਖਾਈਏ ਅਸੀਂ, ਕਿਉਂ ਨਾ ਖਾਈਏ। ਵੈਸੇ ਖਾਣ ਦੀ ਜਿਹੜੀਆਂ ਆਦਤਾਂ ਨੇ ਨਾ, ਇਹ ਵਲੈਤੀ ਲੋਕਾਂ ਨੂੰ ਵੇਖ ਕੇ ਬਹੁਤੀਆਂ ਪਈਆਂ ਨੇ, ਵੈਸੇ ਦੇਸੀਆਂ ਨੂੰ ਆਦਤ ਕੋਈ ਨਹੀਂ ਸੀ ਹੁੰਦੀ ਖਾਣ ਦੀ, ਪਰ ਵਲੈਤੀਆਂ ਨੂੰ ਵੇਖ ਵੇਖ ਬਹੁਤੀਆਂ ਪਈਆਂ। ਇੰਗਲੈਂਡ ਦੇ ਵਨ ਆਫ ਦਾ ਮੋਸਟ ਪਾਪੂਲਰ ਮਿਊਜ਼ਿਕ ਗਰੁੱਪ ਬੀਟਲਸ, ਬੀਟਲਸ ਦੇ ਇਹਨਾਂ ਚਾਰਾਂ ਦੇ ਵਿੱਚੋਂ ਇੱਕ ਨੇ ਵੈਜੀਟੇਰੀਅਨ ਸ਼ਾਕਾਹਾਰੀ ਜਦੋਂ ਹੋਣ ਦਾ ਚੁਣਾਵ ਕੀਤਾ, ਕਹਿੰਦੇ ਨੇ ਕਾਫੀ ਚਰਚਾ ਉੱਠੀ ਸੀ ਪ੍ਰੈਸ ਵਿੱਚ, ਪੁੱਛਿਆ ਗਿਆ ਜਦੋਂ ਪੱਤਰਕਾਰਾਂ ਨੇ ਪੁੱਛਿਆ ਬਈ ਕਿਉਂ, ਵਾਈ ਆਰ ਯੂ ਬਿਕਮਿੰਗ ਵੈਜੀਟੇਰੀਅਨ ਕਿਉਂ? ਕਹਿੰਦਾ ਗੱਲ ਇਹ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਘੁੰਮਣ ਵਾਸਤੇ ਗਿਆ ਸੀ ਤੇ ਨਿੱਕੀਆਂ ਨਿੱਕੀਆਂ ਬਤਕਾਂ ਖੇਡਦੀਆਂ ਪਈਆਂ ਸਨ ਤੇ ਦੇਖ ਦੇਖ ਮੈਂ ਬੜਾ ਖੁਸ਼ ਹੋ ਰਿਹਾ ਸੀ, ਮੇਰੇ ਬੱਚੇ ਬੜੇ ਖੁਸ਼ ਹੋ ਰਹੇ ਸਨ। ਇਤਨੇ ਨੂੰ ਮੇਰੀ ਪਤਨੀ ਨੇ ਪੁੱਛਿਆ ਕਿ ਰਾਤ ਕੀ ਖਾਓਗੇ, ਤੇ ਮੈਂ ਕਿਹਾ ਚਲੋ ਅੱਜ ਇਹਨਾਂ ਨੂੰ ਹੀ ਖਾ ਲੈਣਾ, ਡੱਕ ਦਾ ਰੋਸਟਿਡ ਡੱਕ ਆਪਾਂ ਖਾਂਦੇ ਹਾਂ। ਕਹਿੰਦੇ ਨੇ ਜਿਉਂ ਮੇਰੀ ਪਤਨੀ ਨੇ ਇੱਕ ਉਸ ਡੱਕ ਨੂੰ ਚੁੱਕਿਆ ਤੇ ਮੇਰੇ ਬੱਚੇ ਜਿਹੜੇ ਨੇ ਉਹ ਚੀਖ ਉੱਠੇ, ਰੋਣ ਲੱਗ ਪਏ, ਪਾਪਾ ਡੋਂਟ ਕਿਲ ਦੈਮ, ਅਸੀਂ ਨਹੀਂ ਖਾਣਾ, ਅਸੀਂ ਇਹਨਾਂ ਨੂੰ ਨਹੀਂ ਖਾਣਾ, ਇਹਨਾਂ ਨੂੰ ਨਹੀਂ ਮਾਰਨਾ। ਕਹਿੰਦੇ ਉਹਨਾਂ ਬੱਚਿਆਂ ਦਾ ਰੋਣਾ ਦੇਖ ਕੇ ਮੇਰੇ ਆਪਣੇ ਦਿਲ ਵਿੱਚ ਬੜੀ ਪੀੜਾ ਉੱਠੀ, ਇੰਨੀ ਦਰਦ ਉੱਠੀ ਕਿ ਹੱਦ ਹੋ ਗਈ, ਅਸੀਂ ਆਪਣੀ ਜ਼ੁਬਾਨ ਪਿੱਛੇ ਇਹ ਹੱਸਦੇ ਖੇਡਦੇ ਉੱਡਦੇ ਇਹਨਾਂ ਜੀਵਾਂ ਨੂੰ, ਜਿਨ੍ਹਾਂ ਨੂੰ ਜੀਵਨ ਰੱਬ ਨੇ ਦਿੱਤਾ ਹੈ, ਇਨਸਾਨ ਨੇ ਨਹੀਂ ਦਿੱਤਾ, ਜਿਸ ਨੇ ਜੀਵਨ ਦਿੱਤਾ ਹੈ ਜੀਵਨ ਲੈਣ ਦਾ ਹੱਕ ਵੀ ਉਸ ਕੋਲ ਹੈ, ਸਾਡੇ ਕੋਲ ਹੱਕ ਨਹੀਂ ਹੋ ਸਕਦਾ ਹੈ। ਪਰ ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਹੇ। ਮਲੇਛ ਦਾ ਅਰਥ ਕਈ ਵਾਰ ਮੁਸਲਮਾਨ ਕੀਤਾ ਜਾਂਦਾ ਹੈ, ਮਲੇਛ ਸ਼ਬਦ ਦਾ ਅਰਥ ਕਈ ਵਾਰ ਸ਼ੂਦਰ ਵੀ ਕੀਤਾ ਜਾਂਦਾ ਹੈ, ਦ ਬੈਕਵਰਡ ਦ ਸ਼ਡਿਊਲ ਕਾਸਟ। ਪਰ ਮਲੇਛ ਕੌਣ ਹੈ? ਜਿਸਨੂੰ ਮਲ ਪਸੰਦ ਹੈ ਮਲੇਛ, ਜਿਸਨੂੰ ਮੁਰਦੇ ਪਸੰਦ ਨੇ ਕੌਣ ਹੈ ਉਹ? ਮੁਰਦਿਆਂ ਚ ਰਹਿਣਾ ਕੋਈ ਪਸੰਦ ਨਹੀਂ ਕਰਦਾ। ਕਿਸੇ ਬੰਦੇ ਨੂੰ ਕਹੋ ਵੀ ਅੱਜ ਦੀ ਰਾਤ ਤੂੰ ਮੋਰਚਰੀ ਚ ਰਹਿ ਲੈ, ਮਤਲਬ ਜਿੱਥੇ ਅਜੇ ਦਫਨਾਏ ਨਹੀਂ ਗਏ, ਮੁਰਦੇ ਪਏ ਨੇ ਉਸ ਕਮਰੇ ਚ ਰਾਤ ਦੇ, ਤੂੰ ਰਾਤ ਆਪਣੀ ਇੱਥੇ ਬਿਤਾ ਲੈ। ਕਿਉਂਕਿ ਮੁਰਦਿਆਂ ਚ ਮੈਂ ਰਾਤ ਕਿਉਂ ਬਿਤਾਵਾਂ? ਮੁਰਦਿਆਂ ਚ ਰਾਤ ਬਿਤਾਣੀ ਤੈਨੂੰ ਔਖੀ ਲੱਗਦੀ, ਤੈਨੂੰ ਡਰ ਲੱਗਦਾ ਹੈ, ਮੁਰਦੇ ਖਾਣ ਵਿੱਚ ਤੈਨੂੰ ਕਦੀ ਡਰ ਨਹੀਂ ਲੱਗਿਆ? ਬਰਨਾਰਡ ਸ਼ਾ, ਬਰਨਾਰਡ ਸ਼ਾ ਨੂੰ ਇੱਕ ਵਾਰ ਇੱਕ ਲਾਰਡ ਨੇ, ਅੰਗਰੇਜ਼ ਲਾਰਡ ਨੇ ਖਾਣੇ ਤੇ ਬੁਲਾਇਆ, ਤੇ ਖਾਣੇ ਦੀ ਟੇਬਲ ਤੇ ਕਿਧਰੇ ਕੋਈ ਟਰਕੀ, ਕਿਧਰੇ ਚਿਕਨ, ਤੇ ਕਿਧਰੇ ਬੀਫ, ਤੇ ਕਿਧਰੇ ਕੀ ਕੁਛ, ਕਿਧਰੇ ਤਰਿਆ ਸਟੀਕ, ਤੇ ਸਾਰਾ ਕੁਛ ਸਮਾਨ। ਮਹਿਮਾਨ ਨਵਾਜ਼ ਹੋ ਕੇ ਇਸ ਲਾਰਡ ਨੇ ਕਿਹਾ ਕਿ ਤੁਸੀਂ ਖਾਓ, ਤੇ ਬਰਨਾਰਡ ਸ਼ਾਹ ਨੇ ਉਸ ਲਾਰਡ ਦੇ ਕੰਧੇ ਤੇ ਹੱਥ ਰੱਖ ਕੇ ਬੜੇ ਸੀਰੀਅਸ ਹੋ ਕੇ, ਬੜੇ ਗੰਭੀਰ ਹੋ ਕੇ ਪੁੱਛਿਆ ਕਿ ਇਹ ਜਨਾਬ, ਕੀ ਤੁਸੀਂ ਮੇਰੇ ਪੇਟ ਨੂੰ ਕਬਰਸਤਾਨ ਸਮਝਦੇ ਹੋ ਜਿੱਥੇ ਮੁਰਦਿਆਂ ਨੂੰ ਦਫਨਾਇਆ ਜਾਏ? ਇਹ ਇੰਨੇ ਸਾਰੇ ਮੁਰਦੇ ਇਸ ਕਬਰਸਤਾਨ ਵਾਸਤੇ? ਮੇਰਾ ਪੇਟ ਕਬਰਸਤਾਨ ਨਹੀਂ, ਮੈਨੂੰ ਛਮਾ ਕਰੋ। ਜੇ ਖਾਣ ਵਾਸਤੇ ਕੁਝ ਫਲ, ਕੁਝ ਸਬਜ਼ੀ, ਕੁਝ ਦੁੱਧ, ਕੁਝ ਰਸ ਹੈ ਉਹ ਮੈਨੂੰ ਦੇ ਦਿਓ, ਨਹੀਂ ਤੇ ਸ਼ੁਕਰੀਆ, ਥੈਂਕ ਯੂ ਵੈਰੀ ਮੱਚ ਫੋਰ ਯੂਅਰ ਡਿਸ਼ਲੈਸ ਡਿਨਰ ਇਨਵੀਟੇਸ਼ਨ। ਜਦੋਂ ਮੈਂ ਖਾਧਾ ਹੀ ਕੁਛ ਨਹੀਂ ਤੇ ਫਿਰ ਮੈਂ ਡਿਸ਼ਲੈਸ ਹੀ ਕਵਾਂਗਾ ਉਸਨੂੰ, ਬਰਨਾਰਡ ਸ਼ਾਹ ਨੇ। ਅਸੰਖ ਮਲੇਚ ਮਲ ਭਖ ਖਾਏ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਹੇ ਵਿਚਾਰ। ਕਹਿੰਦੇ ਨੇ ਫਿਰ ਕਾਉਂਟਲੈਸ ਪੀਪਲ, ਅਣਗਿਣਤ ਨੇ ਐਸੇ ਲੋਕ ਜਿਨ੍ਹਾਂ ਨੂੰ ਨਿੰਦਾ ਕਰਕੇ ਬੜਾ ਸਵਾਦ ਆਉਂਦਾ ਹੈ। ਨਿੰਦਾ ਮਤਲਬ ਟੂ ਡਿਫੇਮ ਸੰਬੜੀ। ਕਿਸੇ ਨੂੰ ਤੁਸੀਂ ਕਹੋ ਨਾ, ਫਲਾਣਾ ਬੰਦਾ ਬੜਾ ਗੁਰਮੁਖ ਹੈ, ਫਲਾਣਾ ਬੰਦਾ ਬੜਾ ਦਾਨੀ ਹੈ, ਫਲਾਣਾ ਬੰਦਾ ਬਹੁਤ ਚੰਗਾ ਹੈ, ਫਲਾਣਾ ਬੰਦਾ ਨਾ ਸਵੇਰੇ ਅੰਮ੍ਰਿਤ ਵੇਲੇ ਉੱਠਦਾ ਹੈ, ਤੇ ਅਸੀਂ ਉਹਦੀ ਗੱਲ ਦੀ ਹਾਮੀ ਤੇ ਭਰ ਦਿਆਂਗੇ, ਪਰ ਜਰਾ ਦਿਲ ਨਾਲ ਨਹੀਂ ਭਰਦੇ। ਤੇ ਨਾਲ ਇਹ ਵੀ ਕਹਿ ਦਿਆਂਗੇ, ਤੁਸੀਂ ਕਿਹੜਾ ਵੇਖਿਆ ਜੀ ਕਿ ਸਵੇਰੇ ਉੱਠਦੇ ਕਿ ਨਹੀਂ ਉੱਠਦੇ? ਤੁਸੀਂ ਕਿਹੜਾ ਵੇਖਿਆ ਉਹਨਾਂ ਨੂੰ? ਕਦੀ ਚੈੱਕ ਕੀਤਾ ਵੈਸੇ ਉਹਨਾਂ ਨੂੰ ਕਿ ਨਹੀਂ ਚੈੱਕ ਕੀਤਾ? ਵੈਸੇ ਆਮ ਤੌਰ ਤੇ ਕਿਸੇ ਦੇ ਘਰ ਕੋਈ ਸੰਤ, ਕੋਈ ਮਹਾਂਪੁਰਸ਼, ਕੋਈ ਗੁਰਮੁਖ ਪ੍ਰੇਮੀ ਆ ਕੇ ਰੁਕ ਜਾਣ ਨਾ, ਤੇ ਅਕਸਰ ਉਹ ਘਰਦਿਆਂ ਨੂੰ ਆਸ ਪਾਸ ਦੇ ਦੂਜੇ ਲੋਕ ਪੁੱਛ ਪੁੱਛ ਕੇ ਪਰੇਸ਼ਾਨ ਕਰਦੇ, ਕਿੰਨੇ ਵਜੇ ਸੌਂਦੇ ਨੇ ਇਹ, ਕਿੰਨੇ ਵਜੇ ਉੱਠਦੇ। CID ਰੱਖਣਾ ਜਰਾ ਇਹਨਾਂ ਦੇ ਉੱਪਰ, ਪੂਰੀ ਰਿਪੋਰਟ ਸਾਨੂੰ ਚਾਹੀਦੀ ਹੈ, ਕੀ ਖਾਂਦੇ ਨੇ, ਕੀ ਪੀਂਦੇ ਨੇ। ਖਿਆਲ ਕਰਨਾ, ਕਿਸੇ ਨੂੰ ਗੁਰਮੁਖ ਕਹਿਣ ਵਾਸਤੇ ਬੜੀ ਪੇਟ ਵਿੱਚ ਦਰਦ ਹੁੰਦੀ, ਛੇਤੀ ਕਿਧਰੇ ਮੁੱਖ ਤੋਂ ਨਿਕਲਦਾ ਨਹੀਂ ਬੜੇ ਗੁਰਮੁਖ ਹੋ ਤੁਸੀਂ। ਕਹਿ ਵੀ ਦਈਏ ਤੇ ਦਿਲ ਤੋਂ ਥੋੜੀ ਕਹਿ ਰਹੇ ਹੁੰਦੇ ਆ, ਕਹਿ ਵੀ ਦਈਏ ਤੇ ਮਨ ਵਿੱਚ ਸੱਚਮੁੱਚ ਥੋੜੀ ਐਸਾ ਭਾਵ ਲੈ ਕੇ ਆਏ ਹੁੰਦੇ ਆ। ਪਰ ਕਿਸੇ ਨੂੰ ਅਸੀਂ ਇਹ ਕਹੀਏ ਕਿ ਫਲਾਣਾ ਆਦਮੀ ਸੁਣਿਆ ਹੈ, ਬੇਈਮਾਨ ਹੈ, ਤੁਸੀਂ ਕਹੋਗੇ ਬਿਲਕੁਲ ਹੋਣਾ ਹੀ ਚਾਹੀਦਾ ਹੈ, ਐਵੇਂ ਮਰਸਡੀਜ਼ ਰੱਖੀਏ, ਜ਼ਰੂਰ ਬੇਈਮਾਨ ਹੋਵੇਗਾ। ਅਮਰੀਕਾ 'ਚ ਰਹਿ ਕੇ ਤੇ ਮਰਸਡੀਜ਼ ਐਡੀਆਂ, ਉਹ ਵੀ ਲੇਟੈਸਟ ਮਾਡਲ ਦੀ, ਔਰ ਹਰ 6 ਮਹੀਨੇ ਬਾਅਦ ਨਵੀਂ ਗੱਡੀ, ਐਵੇਂ ਥੋੜੀ ਰੱਖੀ ਜਾਂਦੀ। ਗੋਇਆ ਕਿ ਕਿਸੇ ਦੀ ਉਸਤਤ ਸਵੀਕਾਰ ਕਰਨਾ ਆਮ ਆਦਮੀ ਨੂੰ ਬਹੁਤ ਔਖਾ ਲੱਗਦਾ ਹੈ, ਪਰ ਕਿਸੇ ਤੇ ਉਂਗਲੀ ਚੁੱਕਣਾ ਬਹੁਤ ਆਸਾਨ ਹੈ। ਜਦਕਿ ਉਲਟਾ ਹੋਣਾ ਚਾਹੀਏ, ਜਦੋਂ ਕੋਈ ਕਿਸੇ ਦੀ ਬੁਰਾਈ ਕਰੇ ਤੇ ਉਹਨੂੰ ਹੱਥ ਜੋੜ ਕੇ ਕਹਿ ਦਿਓ, ਮਾਫ਼ ਕਰਨਾ, ਮੈਂ ਇਸ ਬਾਰੇ ਕੋਈ ਓਪੀਨੀਅਨ ਨਹੀਂ ਦੇ ਸਕਦਾ, ਨੋ ਕਮੈਂਟਸ ਐਟ ਆਲ। ਜਿਹਨੂੰ ਮੈਂ ਜਾਣਦਾ ਨਹੀਂ, ਨੇੜੇ ਹੋ ਕੇ ਜਿਹਨੂੰ ਮੈਂ ਦੇਖਿਆ ਨਹੀਂ, ਮੈਂ ਕਿਵੇਂ ਕਹਿ ਦਿਆਂ ਕਿ ਉਹ ਆਦਮੀ ਸੱਚਮੁੱਚ ਗਲਤ ਹੈ? ਤੇ ਜੇ ਗਲਤ ਹੈ ਵੀ ਤੇ ਅਸੀਂ ਉਹਦੇ ਬਾਰੇ ਚਰਚਾ ਕਰਕੇ ਕੀ ਲੈਣਾ ਹੈ? ਯਾਦ ਰਹੇ, ਨਿੰਦਾ ਕਰਨਾ ਵੀ ਮਲ ਖਾਣ ਦੇ ਬਰਾਬਰ ਹੀ ਹੈ, ਇਸ ਤੋਂ ਘੱਟ ਨਹੀਂ ਹੈ ਨਿੰਦਾ ਕਰਨਾ ਵੀ। ਕਿਉਂ? ਜਦੋਂ ਅਸੀਂ ਕਿਸੇ ਦੀ ਨਿੰਦਾ ਕਰਦੇ ਹਾਂ, ਬੈਡ ਥਾਟਸ ਸਟਾਰਟ ਮੂਵਿੰਗ ਇਨ ਆਰ ਮਾਇੰਡ, ਤੇ ਸੋਚ ਸੋਚ ਕੇ ਉਸ ਦੀ ਬੁਰਾਈ ਨੂੰ, ਜਿਹੜੀ ਸ਼ਾਇਦ ਹੈ ਵੀ ਨਹੀਂ ਉਸ ਬੰਦੇ 'ਚ, ਉਹ ਬੁਰਾ ਸੀ ਕਿ ਨਹੀਂ, ਪਰ ਅਸੀਂ ਉਹਦੇ ਬਾਰੇ ਬੁਰਾ ਸੋਚ ਸੋਚ ਕੇ ਆਪਣੇ ਦਿਲ ਨੂੰ ਬੁਰਾ ਜ਼ਰੂਰ ਕਰ ਦਿੱਤਾ ਹੈ। ਇਸ ਕਰਕੇ ਜੇ ਸੋਚ ਸਕੀਏ ਤਾਂ ਕਿਸੇ ਦਾ ਚੰਗਾ ਸੋਚੀਏ, ਜੇ ਸੋਚ ਸਕੀਏ ਤਾਂ ਕਿਸੇ ਦੇ ਮਾਨ ਸਨਮਾਨ ਬਾਰੇ ਸੋਚੀਏ, ਨਿੰਦਾ ਤੋਂ ਬਚੀਏ। ਹਾਲਾਂਕਿ ਕਬੀਰ ਜੀ ਤਾਂ ਕਹਿੰਦੇ ਨੇ ਕਿ ਨਿੰਦਾ ਕਰਨ ਵਾਲਾ ਘਾਟੇ 'ਚ ਰਹਿੰਦਾ ਹੈ, ਜਿਹਦੀ ਨਿੰਦਾ ਹੁੰਦੀ ਹੈ ਉਹ ਬੜਾ ਫਾਇਦੇ 'ਚ ਹੁੰਦਾ ਹੈ। ਇਸ ਕਰਕੇ ਜੇ ਕੋਈ ਮੇਰੀ ਨਿੰਦਾ ਕਰਨਾ ਚਾਹੇ ਤਾਂ ਮੈਂ ਉਸ ਨੂੰ ਜ਼ਰੂਰ ਥੈਂਕ ਯੂ ਭੇਜਾਂਗਾ ਵਿਦ ਫਲਾਵਰਸ ਕਿ ਤੂੰ ਮੇਰੇ ਵਾਸਤੇ ਬੜਾ ਵੱਡਾ ਕੰਮ ਕੀਤਾ ਹੈ, ਕਿਉਂਕਿ ਨਿੰਦਕ ਹਮਰੇ ਕਪੜੇ ਧੋਵੇ। ਨਿੰਦਕ ਜਿਹੜਾ ਹੈ ਮਨ ਦੀ ਮੈਲ ਧੋ ਦਿੰਦਾ ਹੈ, ਬੜੀ ਕਿਰਪਾ ਉਸ ਦੀ, ਬੜਾ ਸ਼ੁਕਰੀਆ ਉਸ ਦਾ। ਪਰ ਇਹ ਸੋਚ ਇੱਕ ਸੰਤ ਦੀ ਹੈ, ਇੱਕ ਭਗਤ ਦੀ ਹੈ। ਆਮ ਆਦਮੀ ਨੂੰ ਕਹਿ ਕੇ ਵੇਖ ਲਓ ਕਿ ਫਲਾਣਾ ਆਦਮੀ ਤੇਰੀ ਨਿੰਦਾ ਕਰਦਾ ਹੈ, ਤੇ ਕਿੰਨਾ ਕੁ ਗੁੱਸਾ ਤੇ ਕਿੰਨਾ ਕੁ ਪਾਰਾ ਉਸ ਦਾ ਚੜ੍ਹਦਾ ਹੈ। ਉਹ ਕਹਿਣ ਵਾਲੇ ਨੂੰ ਵੀ 10 ਗੱਲਾਂ ਸੁਣਾ ਦੇਗਾ ਕਿ ਤੂੰ ਮੇਰੇ ਖਿਲਾਫ ਗੱਲ ਸੁਣੀ ਕਿਵੇਂ ਸੀ, ਜੇ ਉਹਨੇ ਕਹੀ ਸੀ ਤੂੰ ਉਹਨੂੰ ਉੱਥੇ ਕਿਉਂ ਨਹੀਂ ਟੋਕਿਆ ਸੀ, ਤੂੰ ਪੂਰਾ ਲੈਕਚਰ ਸੁਣ ਕੇ ਆਇਆ, ਤੇਰੇ ਵੀ ਮਨ ਵਿੱਚ ਕੁਝ ਬੁਰਾਈ ਮੇਰੇ ਵਾਸਤੇ ਜ਼ਰੂਰ ਹੈ। ਅਸੰਖ countless people are there who enjoy defaming others, dusreyan di burai karan ch jede sukh mehsoos karde ne, nanak neech kahe vichar, khayal karna guru nanak sahab is waqt pehli var is puri bani ch apne aap nu neech keh rahe, neech keh rahe, nanak neech kahe vichar, kyun neechan de bare charcha kar rahe। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਨੀਚਾਂ ਦੇ ਬਾਰੇ ਚਰਚਾ ਕਰਨ ਵਕਤ ਮੈਂ ਆਪਣੇ ਆਪ ਨੂੰ ਕੋਈ ਚੰਗੀ ਹਾਲਤ ਵਿੱਚ ਮਹਿਸੂਸ ਨਹੀਂ ਕਰ ਰਿਹਾ, ਪਰ ਚੂੰਕਿ ਇਸ ਸਾਰੇ ਖੰਡ ਬ੍ਰਹਿਮੰਡ ਦਾ ਔਰ ਸਾਰੀ ਨਿਰੰਕਾਰ ਦੀ ਲੀਲਾ ਦਾ ਵਰਣਨ ਕਰਨਾ ਸੀ, ਇਸ ਕਾਰਨ ਇਹਨਾਂ ਨੀਚਾਂ ਦਾ ਜ਼ਿਕਰ ਵੀ ਮੈਂ ਕਰ ਰਿਹਾ ਹਾਂ, ਇਸ ਲਈ ਮੈਂ ਕਹਿ ਰਿਹਾ ਨਾਨਕ ਨੀਚ ਕਹੇ ਵਿਚਾਰ ਕਾਲ ਰਹੇ। ਇਸ ਤੋਂ ਪਹਿਲੇ ਜਿਤਨੀ ਵਾਰ ਵੀ ਨਾਨਕ ਸ਼ਬਦ ਆਇਆ ਹੈ, ਨਾਨਕ ਭਗਤਾਂ ਸਦਾ ਵਿਗਾਸ, ਬਾਰ ਬਾਰ ਆਇਆ ਹੈ ਨਾਨਕ ਭਗਤਾਂ ਸਦਾ ਵਿਗਾਸ ਭਗਤ ਰੂਪ ਵਿੱਚ, ਪਰ ਇੱਥੇ ਹਾਲਾਂਕਿ ਸ਼ਾਇਰਾਨਾ ਜਾਂ ਸ਼ਾਇਰੀ ਜਾਂ ਪੋਇਟਰੀ ਦੇ ਨਿਯਮ ਅਨੁਸਾਰ ਦੇਖਿਆ ਜਾਏ ਤੇ ਸਿਰਫ ਪੰਕਤੀ ਦੇ ਅਖੀਰ ਵਿੱਚ ਕਵੀ ਜਾਂ ਸ਼ਾਇਰ ਹਮੇਸ਼ਾ ਆਪਣਾ ਨਾਮ ਦਰਜ ਕਰਿਆ ਕਰਦੇ, ਤੋ ਉਸ ਦ੍ਰਿਸ਼ਟੀ ਨਾਲ ਦੇਖਿਆ ਜਾਏ ਤੇ ਨੀਚ ਕਹੇ ਵਿਚਾਰ, ਨਾਨਕ ਨੀਚ ਕਹੇ ਵਿਚਾਰ, ਤੋ ਅਰਥ ਸਿਰਫ ਇਤਨਾ ਕੁ ਅਸੀਂ ਲਈਏ ਮੁਕਤਸਰ ਜਿਹਾ ਕਿ ਜਦੋਂ ਅਸੀਂ ਅਕਾਲ ਪੁਰਖ ਦੇ ਬਾਰੇ ਵਿਚਾਰ ਕਰਦੇ ਹਾਂ ਤੇ ਅਕਾਲ ਪੁਰਖ ਦੇ ਕੁਛ ਗੁਣ ਸੁਭਾਅ ਸਾਡੇ 'ਚ ਜ਼ਰੂਰ ਆਉਂਦੇ ਨੇ, ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਇੰਨਾ ਕੁ ਜ਼ਿਕਰ ਕਰਨ ਵਿੱਚ ਵੀ, ਨੀਚਾਂ ਦਾ ਜ਼ਿਕਰ ਕਰਨ ਵਿੱਚ ਵੀ, ਪਾਪੀਆਂ ਦਾ, ਮਲੇਛਾਂ ਦਾ, ਕੁੜੀਆਰਾਂ ਦਾ ਜ਼ਿਕਰ ਕਰਨ ਵਿੱਚ ਵੀ ਮੈਂ ਆਪਣੇ ਆਪ 'ਚ ਕੋਈ ਚੰਗੀ ਫੀਲਿੰਗ ਮਹਿਸੂਸ ਨਹੀਂ ਕਰ ਰਿਹਾ। ਤਾਂਹੀਓ ਨਾਲ ਹੀ ਜੋੜ ਦਿੱਤਾ, ਇੱਥੇ ਸਮਾਪਤ ਨਹੀਂ ਕਰ ਦਿੱਤੀ ਪੌੜੀ ਕਿ ਨਾਨਕ ਨੀਚ ਕਹੇ ਵਿਚਾਰ ਤੇ ਪੌੜੀ ਖਤਮ ਹੋ ਜਾਏ, ਨਹੀਂ, ਨੀਚ ਔਰ ਨੀਚ ਦੇ ਵਿਚਾਰ ਤੇ ਗੱਲ ਮੁੱਕ ਹੀ ਨਹੀਂ ਸਕਦੀ। ਮੇਰਾ ਗੁਰੂ ਨਾਨਕ ਜਦ ਗੱਲ ਮੁਕਾਏਗਾ ਉਹ ਇੱਥੇ ਗੱਲ ਮੁਕਾਏਗਾ ਕਿ ਜੋ ਤੁਧ ਪਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਪ੍ਰਭੂ, ਤੂੰ ਨੀਚਾਂ ਨੂੰ ਜੇ ਅਸੰਖ ਨੀਚਾਂ ਨੂੰ ਵੀ ਜੇ ਬਣਾਇਆ ਹੈ, ਜੇ ਅਸੰਖ ਮੂਰਖਾਂ, ਅਸੰਖ ਚੋਰਾਂ, ਅਸੰਖ ਹਰਾਮ ਖੋਰਾਂ ਨੂੰ ਵੀ ਤੂੰ ਪੈਦਾ ਕੀਤਾ ਹੈ, ਤੇ ਫਿਰ ਇਹ ਵੀ ਤੇਰੀ ਕੁਦਰਤ ਹੈ, ਤੇ ਤੇਰੀ ਇਸ ਕੁਦਰਤ ਤੋਂ ਵੀ ਮੈਂ ਅਰਥਾਤ ਨਾਨਕ ਬਲਹਾਰ ਕੁਰਬਾਨ ਹਾਂ। ਰਮਾਇਣ ਪੂਰੀ ਨਹੀਂ ਹੋ ਸਕਦੀ ਜੇ ਵਿੱਚੋਂ ਅਸੀਂ ਰਾਵਣ ਨੂੰ ਬਾਹਰ ਕੱਢ ਦਈਏ, ਜੇਕਰ ਅਸੀਂ ਰਾਵਣ ਨੂੰ ਬਾਹਰ ਕੱਢ ਦਈਏ ਰਮਾਇਣ ਪੂਰੀ ਨਹੀਂ ਹੋ ਸਕਦੀ। ਰਮਾਇਣ ਦਾ ਮੈਂ ਕਈ ਵਾਰ ਕਹਿੰਦੀ ਹੁੰਦੀ ਹਾਂ ਅਸਲ ਹੀਰੋ ਤੇ ਰਾਵਣ ਹੈ, ਜੇ ਰਾਵਣ ਸੀਤਾ ਨਾ ਚੁਰਾਵੇ ਤੇ ਰਾਮ ਜੀ ਫਿਰ ਕਿਹੜੀ ਸੈਨਾ ਬਣਾਉਣਗੇ, ਤੇ ਕਿਹੜਾ ਲੰਕਾ ਦਾ ਯੁੱਧ ਕਰਨਗੇ, ਤੇ ਕਿਹੜੇ ਵਿਭੀਸ਼ਣ ਨੂੰ ਗੱਦੀ ਤੇ ਬਿਠਾਉਣਗੇ, ਗੱਲ ਹੀ ਨਹੀਂ ਬਣਦੀ ਪਈ ਬਿਲਕੁਲ। ਜੇਕਰ ਕੰਸ ਇਸ ਕਰੈਕਟਰ ਨੂੰ ਤੁਸੀਂ ਬਾਹਰ ਕੱਢ ਦਿਓ ਤੇ ਭਾਗਵਤ ਪੁਰਾਣ ਦੇ ਵਿੱਚ ਫਿਰ ਕੋਈ ਸਵਾਦ ਨਹੀਂ ਰਹਿ ਜਾਂਦਾ। ਕ੍ਰਿਸ਼ਨ ਕਿਹਦੀ ਹੱਤਿਆ ਕਰਨਗੇ ਤੇ ਕਿਸ ਵਾਸਤੇ ਕਹਿਣਗੇ ਕਿ ਮੈਂ ਦੁਸ਼ਟਾਂ ਦਾ ਨਾਸ ਕਰਨ ਵਾਸਤੇ ਆਇਆ ਸੀ ਤੇ ਮੈਂ ਦੁਸ਼ਟਾਂ ਦਾ ਨਾਸ ਕਰ ਦਿੱਤਾ ਹੈ। ਖਿਆਲ ਕਰਨਾ ਸਿੱਖ ਹਿਸਟਰੀ ਦੇ ਵਿੱਚ ਵੀ ਜੇਕਰ ਅਸੀਂ ਸ਼ਾਹਜਹਾਨ ਨੂੰ ਕੱਢ ਦਈਏ ਤੇ ਗੱਲ ਪੂਰੀ ਬੰਦੀ ਨਹੀਂ, ਕਿਉਂਕਿ ਇਸ ਇੱਕ ਵਿਅਕਤੀ ਤੋਂ, ਇਸ ਇੱਕ ਨੀਚ ਵਿਅਕਤੀ ਦੇ ਕਾਰਨ ਹੀ ਪੰਜਵੇਂ ਪਾਤਸ਼ਾਹ ਦੀ ਕੁਰਬਾਨੀ ਔਰ ਫਿਰ ਕੁਰਬਾਨੀਆਂ ਔਰ ਜੰਗਾਂ ਦੇ ਸਿਲਸਿਲੇ ਚੱਲ ਉੱਠੇ ਨੇ। ਬਹੁਤ ਇੰਪੋਰਟੈਂਟ ਕਰੈਕਟਰ ਇਹ ਵੀ ਹੈ, ਇਸ ਕਰਕੇ ਸਿੱਖ ਹਿਸਟੋਰੀਅਨਸ ਨੇ ਇਹਦੀ ਵੀ ਪੂਰੀ ਖੋਜਬੀਨ ਕੀਤੀ ਹੈ ਕਿ ਇਹਦੇ ਗੁਣ ਸੁਭਾਅ ਕਿਸੇ ਸਨ, ਇਹ ਕਿਹੋ ਜਿਹੀ ਅਕਲ ਦਾ ਮਾਲਕ ਸੀ, ਉਹਦਾ ਵੀ ਪੂਰੇ ਪੂਰੇ ਜ਼ਿਕਰ ਕੀਤੇ ਨੇ। ਐਂਡਿੰਗ ਆਪ ਮੈਂ ਇਹ ਗੱਲ ਕਹਿ ਕੇ ਸਮਾਪਤ ਕਰਾਂਗੀ ਕਿ ਬੁਰਾਈ ਔਰ ਅੱਛਾਈ ਦੋਨੋਂ ਇੱਕ ਸਿੱਕੇ ਦੇ ਪਹਿਲੂ ਨੇ, ਵਿਲਨ ਔਰ ਹੀਰੋ ਇੱਕ ਸਟੋਰੀ ਦੇ ਹਿੱਸੇ ਨੇ, ਇਵੇਂ ਹੀ ਭਗਤ ਔਰ ਨੀਚ ਚੋਰ ਵੀ ਇਸ ਦੁਨੀਆ ਦੇ ਹਿੱਸੇ ਨੇ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਹੇ ਪ੍ਰਭੂ ਜੋ ਤੁਧ ਪਾਵੇ ਸਾਈ ਪਲੀਕਾਰ, ਜੇ ਤੈਨੂੰ ਇਹ ਵੀ ਪਾਉਂਦਾ ਹੈ ਕਿ ਤੂੰ ਐਸੇ ਡਾਰਕ ਸਾਈਡ ਆਫ ਦ ਵਰਲਡ ਵੀ ਤੂੰ ਬਣਾਵੇਂ ਤੇ ਤੇਰੀ ਮੌਜ ਹੈ, ਕਿਉਂਕਿ ਤੂੰ ਸਦਾ ਸਲਾਮਤ ਨਿਰੰਕਾਰ, ਹੇ ਪ੍ਰਭੂ ਤੂੰ ਹੀ ਸਦਾ ਰਹੇਗਾ, ਤੇਰੀ ਹੀ ਸਲਾਮਤੀ ਹੈ, ਤੂੰ ਹੀ ਸਤ ਰੂਪ ਹੈ ਔਰ ਤੂੰ ਹੀ ਆਕਾਰ ਰਹਿਤ ਆਨੰਦ ਸਰੂਪ ਸਾਰਿਆਂ ਹਿਰਦਿਆਂ 'ਚ ਪਿਆਵਾਸ ਕਰਦਾ ਹੈ, ਤੂੰ ਹੀ ਨਿਰੰਕਾਰ ਹੈ, ਧਨ ਨਿਰੰਕਾਰ ਹੈ, ਤੂੰ ਪ੍ਰਭੂ ਧਨ ਨਿਰੰਕਾਰ ਹੈ, तेरी उपमा कही नहीं जा सकती। गुरु प्यारी साध संगत जी, इत्थे ही असी 18वीं पौड़ी तक दी चर्चा समाप्त हुई, बाकी दी पौड़ियां असी कल लवांगे।